ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਸੰਤ ਉਦਰਨ ਦਯਾਲੰ ਆਸਰੰ ਗੋਪਾਲ ਕੀਰਤਨ ਹੈ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸੁਰ ਸੰਤ ਉਦਰਨ ਦਯਾਲੰ ਆਸਰੰ ਗੋਪਾਲ ਕੀਰਤਨ ਹੈ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸੁਰ ਚੰਦਨ ਚਾਂਦਨਾ ਸਰਦ ਰੁੱਤ ਮੂਲ ਨ ਮਿਟਈ ਕਾਮ ਸੀਤਲ ਥੀਵੈ ਨਾਨਕਾ ਜਪੰਦੜ ਹਰ ਨਾਮ ਪੌੜੀ ਚਰਨ ਕਮਲ ਕੀ ਓਟ ਉਦਰੇ ਸਗਲ ਜਨ ਸੁਣ ਪ੍ਰਤਾਪ ਗੋਵਿੰਦ ਨਿਰਭਉ ਭਏ ਮਨ ਟੋਟ ਨ ਆਵੈ ਮੂਲ ਸੰਚਿਆ ਨਾਮ ਧਨ ਸੰਤ ਜਨਾ ਸਿਓ ਸੰਗ ਪਾਈਐ ਵੱਡੈ ਪੁੰਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਨ ਸੰਤ ਜਨਾ ਸਿਓ ਸੰਗ ਪਾਈਐ ਵੱਡੈ ਪੁੰਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆਂ ਦੇ ਵਾਲੀ ਪਰਮ ਕਿਰਪਾਲੂ ਸਤਿਗੁਰੂ ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਵਾਲੀਏ ਕੁਲ ਆਲਮ ਦਸਾਂ ਹੀ ਪਾਤਸ਼ਾਹੀਆਂ ਦੇ ਆਤਮਕ ਸਰੂਪ ਚਵਰ ਛਤਰ ਤਖਤ ਦੇ ਮਾਲਕ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿੰਨਾਂ ਦੀ ਪਾਵਨ ਨਿੱਘੀ ਗੋਦੰਦਰ ਸੁਭਾਏ ਮਾਣ ਗੁਰੂ ਕੀ ਸਾਜੀ ਨਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਕਿਰਪਾਲੂ ਸਤਿਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਦਾ ਸਦਕਾ ਆਪਾਂ ਸਤਿਗੁਰੂ ਸਾਹਿਬ ਜੀ ਦੇ ਪਾਵਨ ਦਰਸ਼ਨ ਦੀਦਾਰੇ ਕਰਕੇ ਜਨਮ ਦਾ ਲਾਹਾ ਪ੍ਰਾਪਤ ਕਰ ਰਹੇ ਹਾਂ। ਮੇਰੇ ਗੁਰਦੇਵ ਜੀ ਨੇ ਕਿਰਪਾ ਕੀਤੀ ਹੈ, ਅੱਜ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸਾਨੂੰ ਪਾਵਨ ਪਵਿੱਤਰ ਹੁਕਮਨਾਮਾ ਦਿਆਲਤਾ ਦੇ ਘਰ ਵਿੱਚ ਆਣ ਕਰਕੇ ਬਖਸ਼ਿਸ਼ ਕੀਤਾ ਹੈ, ਇਸ ਹੁਕਮਨਾਮੇ ਸਾਹਿਬ ਜੀ ਦੀ ਕਥਾ ਵਿਚਾਰ ਦਾ ਸਮਾਂ ਕਿਰਪਾਲੂ ਦੀ ਕਿਰਪਾ ਸਦਕਾ ਸਾਨੂੰ ਗੁਰੂ ਕੀ ਹਜ਼ੂਰੀ ਵਿੱਚ ਬੈਠ ਕਰਕੇ ਸੁਭਾਏ ਮਾਣ ਹੋ ਕਰਕੇ ਪਾਵਨ ਗੁਰਬਾਣੀ ਦੇ ਅਰਥ ਸਰਵਣ ਕਰਨ ਦਾ ਸੁਭਾਗਾ ਸਮਾਂ ਆਪ ਮੇਰੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਦੇਣਾ ਕੀਤਾ ਹੈ। ਧੰਨ ਹਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਪਾਸ ਗੁਰਸਿੱਖ ਹਰ ਰੋਜ਼ ਇਹ ਬੇਨਤੀ ਕਰਦਾ ਹੈ ਆਪਾਂ ਕਹਿੰਦੇ ਹਾਂ ਸਾਡੀ ਲਾਲਸਾ ਕੀ ਹੈ ਕਿ ਕਿਰਪਾਲੂ ਜੀ ਸਾਨੂੰ ਮਿਲੋ ਤੇ ਬੇਨਤੀ ਰੂਪੀ ਬਚਨ ਗੁਰੂ ਕੀ ਬਾਣੀ ਚਾਹੁੰਦੇ ਹਨ ਮੇਲ ਲਹਿੋ ਦਿਆਲ ਢਹਿ ਪਏ ਦੁਆਰਿਆ ਰੱਖ ਲੇ ਬਹੁ ਦੀਨ ਦਿਆਲ ਭਰਮਤ ਬਹੁ ਹਾਰਿਆ ਭਗਤ ਵਛਲ ਤੇਰਾ ਬਿਰਧ ਹਰ ਪਤਤ ਉਧਾਰਿਆ ਤੁਝ ਬਿਨ ਨਾਹੀ ਕੋਏ ਬਿਨੋ ਮੋਹੇ ਸਾਰਿਆ ਕਰ ਗੈ ਲੇਹੋ ਦਿਆਲ ਸਾਗਰ ਸੰਸਾਰਿਆ ਹੇ ਕਿਰਪਾਲੋ ਜੀ ਕਿਰਪਾ ਕਰੋ ਆਪ ਦਇਆ ਕਰਕੇ ਤੁਸੀਂ ਦਇਆ ਦੇ ਆਲੇ ਘਰ ਹੋ ਮੇਲ ਲਹਿੋ ਦਿਆਲ ਢਹਿ ਪਏ ਦੁਆਰਿਆ ਅਸੀਂ ਆਪ ਜੀ ਦੇ ਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਚਰਨਾਂ ਤੇ ਪਏ ਹਾਂ ਹੇ ਦਇਆ ਦੇ ਆਲੇ ਘਰ ਸਤਿਗੁਰੂ ਸਾਹਿਬ ਜੀ ਸਾਨੂੰ ਮੇਲ ਲੈਣਾ ਕਰੋ ਤੇ ਮਹਾਰਾਜ ਜੀ ਨੇ ਆਖਿਆ ਭਾਈ ਤੂੰ ਹੋਰ ਪਾਸੇ ਕਿਉਂ ਨਹੀਂ ਜਾਂਦਾ ਆਪ ਹੋਰ ਕੋਈ ਆਸਰਾ ਤੂੰ ਪਾਲਣਾ ਕਰ ਤੇ ਗੁਰਸਿੱਖ ਨੇ ਬੇਨਤੀ ਕੀਤੀ ਮਹਾਰਾਜ ਰੱਖ ਲੇ ਬਹੁ ਦੀਨ ਦਿਆਲ ਭਰਮਤ ਬਹੁ ਹਾਰਿਆ ਮਹਾਰਾਜ ਆਪ ਦਇਆ ਕਰਕੇ ਰੱਖੋ ਮੈਂ ਭਰਮ ਦਾ ਥੱਕ ਚੁੱਕਾ ਹਾਂ ਕਿੰਨਾ ਕੁ ਭਰਮੇ ਕਈ ਜਨਮ ਪਏ ਕੀਟ ਪਤੰਗਾ ਕਈ ਜਨਮ ਗਜ ਮੀਣ ਕਰੰਗਾ ਪਈ ਕਈ ਜਨਮ ਪੰਖੀ ਸਰਪ ਹੋਇਓ ਕਈਆਂ ਜਨਮਾਂ ਦੇ ਵਿੱਚ ਕਈ ਜਨਮ ਹੈਵਰ ਬ੍ਰਿਖ ਜਿਉਇਓ ਵੱਖੋ ਵੱਖਰੀਆਂ ਜੂਨਾਂ ਨੂੰ ਪਾ ਕਰਕੇ ਭਰਮ ਦਾ ਮੈਂ ਥੱਕ ਚੁੱਕਾ ਹਾਂ ਤੇ ਫਿਰ ਭਾਈ ਤੂੰ ਸਾਡੇ ਪਾਸ ਕਿਉਂ ਆਇਆ ਹੈ ਮਹਾਰਾਜ ਭਗਤ ਵਛਲ ਤੇਰਾ ਬਿਰਦ ਹਰ ਪਤਤ ਉਧਾਰਿਆ ਗੁਰਦੇਵ ਮੈਂ ਸੁਣਿਆ ਹੈ ਕਿ ਆਪ ਆਪਣੇ ਭਗਤਾਂ ਤੇ ਵਛਲਤਾਈ ਕਰਦੇ ਹੋ ਆਪ ਆਪਣੇ ਭਗਤਾਂ ਦੀ ਰੱਖਦੇ ਹੋ ਮਹਾਰਾਜ ਮੈਂ ਭਗਤ ਤੇ ਨਹੀਂ ਪਰ ਨਾਮ ਤਰੀਕ ਸਿੱਖ ਹਾਂ ਆਪ ਜੀ ਦਾ ਦੁਨੀਆਂ ਦੇ ਲੋਕ ਇਹ ਜਾਣਦੇ ਨੇ ਕਿ ਮੇਰਾ ਸਰੂਪ ਵੇਖ ਕਰਕੇ ਮੇਰਾ ਪਹਿਰਾਵਾ ਵੇਖ ਕਰਕੇ ਸੰਸਾਰ ਦੇ ਜੀਵਾਂ ਨੂੰ ਇਹ ਭੁਲੇਖਾ ਪੈਂਦਾ ਹੈ ਕਿ ਮੈਂ ਆਪ ਜੀ ਦਾ ਭਗਤ ਹੋਵਾਂਗਾ ਤੇ ਆਪ ਦਾ ਬਿਰਧ ਹੈ ਤੁਸੀਂ ਆਪਣੇ ਬਾਣੇ ਦੀ ਲੱਜਾ ਰੱਖਦੇ ਹੋ ਕਿਰਪਾ ਕਰੋ ਮੈਨੂੰ ਆਪਣੇ ਭਗਤਾਂ ਦੀ ਉਹ ਸਰੈਣੀ ਵਿੱਚ ਪਾ ਕਰਕੇ ਤੇ ਮੇਰੀ ਲਾਜ ਰੱਖਣਾ ਕਰੋ ਮੇਰੇ ਤੇ ਕਿਰਪਾ ਕਰੋ ਜਦੋਂ ਗੁਰਸਿੱਖ ਮੁੱਖ ਦੁਆਰਾ ਅਜਿਹੀਆਂ ਬੇਨਤੀਆਂ ਹੋਈਆਂ ਤਾਂ ਅੱਜ ਦੇ ਦਿਹਾੜੇ ਕਿਰਪਾਲੂ ਸਤਿਗੁਰੂ ਸਾਹਿਬ ਸਾਨੂੰ ਸੁਖੈਣ ਢੰਗ ਮੁਕਤੀ ਦਾ ਦੱਸ ਰਹੇ ਨੇ ਸਾਨੂੰ ਸੌਖਾ ਢੰਗ ਇਹ ਸੰਸਾਰ ਤੋਂ ਉਧਰਨ ਦਾ ਇਹ ਸੰਸਾਰ ਤੋਂ ਪਾਰ ਉਤਾਰੇ ਦਾ ਦੱਸਦੇ ਹਨ ਆਓ ਜੋ ਗੁਰੂ ਸਾਹਿਬ ਕਿਰਪਾ ਕਰ ਰਹੇ ਨੇ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ ਜੀ ਪ੍ਰੇਮ ਸਤਿਕਾਰ ਸਹਿਤ ਪੜੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਸੰਤ ਉਦਰੰ ਦਿਆਲੰ ਆਸਰੰ ਗੋਪਾਲ ਕੀਰਤਨ ਹੈ
ਸਲੋਕ ਸ਼ੰਤਾਂ ਸਮੇਤ ਇਹ ਗੁਰਦੇਵ ਸਤਿਗੁਰੂ ਸਾਹਿਬ ਜੀ ਆਪ ਕਿਰਪਾ ਕਰਕੇ ਇਹ ਜੈਤ ਸ੍ਰੀ ਦੀ ਵਾਰ ਦਾ ਇਹ ਪਾਵਨ ਸ਼ਬਦ ਹੈ ਜੈਤ ਸ੍ਰੀ ਦੀ ਵਾਰ ਦੇ ਵਿੱਚ ਗੁਰਦੇਵ ਸਾਡੇ ਤੇ ਕਿਰਪਾ ਕਰਦੇ ਨੇ ਬੇਨਤੀ ਸੀ ਮਹਾਰਾਜ ਆਪ ਕਿਰਪਾ ਕਰੋ ਸਾਨੂੰ ਉਧਾਰ ਲਵੋ ਸਾਨੂੰ ਇਹ ਸੰਸਾਰ ਸਮੁੰਦਰ ਤੋਂ ਤਾਰ ਲਵੋ ਕਿਉਂਕਿ ਅਸੀਂ ਅਣਜਾਣ ਹਾਂ ਸਾਡੇ ਕੋਲੋਂ ਤਰਿਆ ਨਹੀਂ ਜਾਣਾ ਜਿਹਨੂੰ ਆਪਾਂ ਗੁਰੂ ਕੀ ਬਾਣੀ ਵਿੱਚ ਬੇਨਤੀ ਰੂਪ ਸ਼ਬਦਾਂ ਦੁਆਰਾ ਬੇਨਤੀ ਕਰਦੇ ਹਾਂ ਕਿ ਕਿਰਪਾ ਕਰੋ ਸਤਿਗੁਰੂ ਸਾਹਿਬ ਜੀ ਮੈਂ ਅਜਾਣ ਜਨ ਤਰਬੇ ਨਾ ਜਾਣੋ ਬਾਪ ਬੀਠਲਾ ਬਹਾਦੇ ਹੇ ਕਿਰਪਾਲੂ ਜੀ ਮੈਂ ਅਣਜਾਣ ਹਾਂ ਮੈਨੂੰ ਤਰਨ ਦੀ ਜਾਚ ਨਹੀਂ ਆਪ ਕਿਰਪਾ ਕਰਕੇ ਹੇ ਬੀਠਲ ਜੀ ਬਾਂਹ ਦੇ ਕਰਕੇ ਆਪਣਾ ਪੱਲਾ ਪਕੜਾ ਕਰਕੇ ਆਪਣਾ ਹੱਥ ਪਕੜਾ ਕਰਕੇ ਸਾਨੂੰ ਤਾਰ ਲਵੋ ਮਹਾਰਾਜ ਕੋਈ ਢੰਗ ਦੱਸੋ ਕਿਵੇਂ ਤਰੀਏ ਤੇ ਕਿਰਪਾਲੂ ਜੀ ਕਿਰਪਾ ਕਰਦੇ ਨੇ ਸੰਤ ਉਦਰਨ ਦਿਆਲੰ ਹੇ ਗੁਰਸਿੱਖਾ ਜਿਹੜੇ ਸੰਤ ਨੇ ਨਾ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ, ਉਹਨਾਂ ਦੇ ਜਿਹੜਾ ਸੰਗਤ ਵਿੱਚ ਜਾਵੇ ਉਹਦਾ ਪਾਰ ਉਤਾਰਾ ਹੋ ਜਾਂਦਾ ਹੈ, ਉਹਨਾਂ ਤੇ ਕਿਰਪਾ ਹੋ ਜਾਂਦੀ ਜਿਹੜੇ ਮਹਾਤਮਾ ਦੀ ਸੰਗਤ ਵਿੱਚ ਪੈ ਜਾਵਣ।
ਨਿਰਮਲੰ ਸੰਤ ਸੰਗੇਣ ਕੋਟ ਨਾਨਕ ਪਰਮੇਸ਼ੁਰ
ਸਾਗਰੰ ਗੋਪਾਲ ਕੀਰਤਨ ਹੈ। ਸੰਤ ਉਦਰਨ ਦਿਆਲੰ, ਸੋ ਭਾਈ ਕਾਰਨ ਕੀ ਹੈ? ਉਹਨਾਂ ਦੇ ਆਸਰੰ ਗੋਪਾਲ ਕੀਰਤਨ ਹੈ। ਜਿਹੜੇ ਮਹਾਤਮਾ ਮਹਾਂਪੁਰਖ ਨੇ ਉਹਨਾਂ ਦੀ ਸੰਗਤ ਵਿੱਚ ਸਤਿਗੁਰੂ ਸਾਹਿਬ ਜੀ ਕਹਿੰਦੇ ਪੈਣੇ ਤੇ ਤੂੰ ਤਰ ਜਾਵੇਂਗਾ। ਮਹਾਰਾਜ ਕਿਵੇਂ ਤਰਾਂਗਾ, ਕੀ ਕਾਰਨ, ਉਹਨਾਂ ਕੋਲ ਕੀ ਹੈ, ਜਾਂ ਮੈਨੂੰ ਕਿਵੇਂ ਪਤਾ ਲੱਗੇ ਕਿ ਇਹ ਪਰਮੇਸ਼ਰ ਦੇ ਪਿਆਰੇ ਸੰਤ ਨੇ? ਮੈਂ ਤੇ ਆਪ ਜੀ ਦੇ ਪਾਸ ਆਇਆ ਸੀ, ਤੁਸੀਂ ਤਾਰੋ। ਤੁਸੀਂ ਕਹਿ ਰਹੇ ਜੇ ਕਿ ਸੰਤ ਮਹਾਂਪੁਰਖ ਮਹਾਤਮਾ ਤੈਨੂੰ ਤਾਰ ਦੇਣਗੇ, ਤੇ ਮਹਾਰਾਜ ਮੈਨੂੰ ਕਿਵੇਂ ਪਤਾ ਲੱਗੇ? ਮੈਂ ਤੇ ਨਹੀਂ ਜਾਣਦਾ, ਮੈਨੂੰ ਕਿਵੇਂ ਪਤਾ ਲੱਗੇ ਕਿ ਇਹ ਸੰਤ ਹੈ? ਮਹਾਰਾਜ ਕਹਿੰਦੇ ਗੁਰਸਿੱਖਾ, ਸੰਤ ਦੀ ਨਿਸ਼ਾਨੀ ਹੈ ਆਸਰੰ ਗੋਪਾਲ ਕੀਰਤਨ। ਉਹਨਾਂ ਨੂੰ ਜਿਹੜੇ ਪਰਮੇਸ਼ਰ ਦੇ ਪਿਆਰੇ ਹਨ, ਕੇਵਲ ਗੁਰੂ ਕੀ ਕੀਰਤਨ ਦਾ ਹੀ ਆਸਰਾ ਹੈ, ਕੇਵਲ ਪਰਮੇਸ਼ਰ ਦੀ ਕੀਰਤੀ ਦਾ ਹੀ ਆਸਰਾ ਉਹਨਾਂ ਨੇ ਲਿਆ ਹੋਇਆ, ਦੂਸਰਾ ਆਸਰਾ ਲੈਂਦੇ ਕੋਈ ਨਹੀਂ। ਉਹਨਾਂ ਦਾ ਸੁਭਾਅ ਕੈਸਾ ਹੈ, ਜਿਵੇਂ ਮਹਾਂਪੁਰਖ ਮਹਾਤਮਾ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਨੇ ਕਿ ਮਹਾਤਮਾ ਦਾ ਕੀ ਸੁਭਾਅ ਹੈ, ਉਸ ਬਾਬਤ ਦੱਸਦੇ ਨੇ ਕਿ ਕਿਸੇ ਰਾਜੇ ਨੇ ਸਾਧੂਆਂ ਵਿੱਚ ਵਿਸ਼ੇਸ਼ ਗੁਣ ਮਹਾਤਮਾ 'ਚ ਕੀ ਹੈ। ਕਹਿੰਦੇ ਕਿਸੇ ਰਾਜੇ ਨੇ ਮਨ 'ਚ ਵਿਚਾਰ ਕੀਤੀ ਕਿ ਮੈਂ ਆਪਣੀ ਪ੍ਰਜਾ ਨੂੰ ਕਿਸੇ ਕਾਰਜ ਵਿੱਚ ਲਾਵਾਂ ਤੇ ਆਪਣੀ ਖੁਸ਼ੀ ਕਰਾਂ, ਇਹਨਾਂ ਨੂੰ ਵੀ ਸਨਮਾਨ ਦੇ ਕਰਕੇ ਸਥਾਪਿਤ ਕਰੋ। ਐਸੀ ਚਿੱਤ 'ਚ ਵਿਚਾਰ ਕਰਕੇ ਉਹਨੇ ਸਾਰਿਆਂ ਨੂੰ ਸੱਦ ਕਰਕੇ ਆਪਣੇ ਪਾਸੋਂ ਜ਼ਮੀਨ ਦਿੱਤੀ, ਸਾਰੀਆਂ ਵਸਤੂਆਂ ਜੋ ਸਮਾਨ ਚਾਹੀਦਾ ਸੀ, ਜਿੰਨੀ ਲੇਬਰ, ਹੋਰ ਚੀਜ਼ਾਂ ਜੋ ਚਾਹੀਦੀਆਂ ਸਨ ਆਪਣੇ ਪਾਸੋਂ ਦੇ ਕਰਕੇ ਕਹਿਣ ਲੱਗਾ, ਭਾਈ ਆ ਧਰਤੀ ਦੇ ਉੱਤੇ ਬੜੇ ਸੁੰਦਰ ਸੁੰਦਰ ਮੰਦਰ ਬਣਾਵੋ, ਜਿਹਦੇ ਮੰਦਰ ਜਿਨ੍ਹਾਂ ਦੇ ਘਰ ਮੈਨੂੰ ਚੰਗੇ ਲੱਗਣਗੇ, ਮੈਂ ਉਹਨਾਂ ਦੇ ਘਰ ਵਿੱਚ ਆਣ ਕਰਕੇ ਵਾਸਾ ਕਰਾਂਗਾ, ਤੇ ਨਾਲ ਦੇ ਨਾਲ ਤੁਹਾਨੂੰ ਬਹੁਤ ਸਾਰੀ ਜਾਇਦਾਦ ਧਨ ਦੌਲਤ ਬਖਸ਼ ਕਰਕੇ ਨਵਾਜਾਂਗਾ। ਪ੍ਰਜਾ ਬੜੀ ਖੁਸ਼ ਹੋਈ, ਸਾਰਿਆਂ ਨੇ ਹੀ ਰਾਜੇ ਦੀ ਦਿੱਤੀ ਹੋਈ ਧਰਤੀ ਦੇ ਉੱਤੇ ਘਰ ਉਸਾਰਨੇ ਸ਼ੁਰੂ ਕਰ ਦਿੱਤੇ, ਘਰ ਬਣਾ ਲਏ, ਬੜੇ ਸੁੰਦਰ ਘਰ ਬਣ ਗਏ। ਪਰ ਰਾਜੇ ਨੇ ਆਉਣ ਵਿੱਚ ਕੁਝ ਸਮਾਂ ਲਗਾ ਦਿੱਤਾ ਤੇ ਹੁਣ ਮਨ 'ਚ ਵਿਚਾਰ ਕਰਨ ਲੱਗੇ ਕਈ ਕਿ ਕੀ ਪਤਾ ਰਾਜੇ ਕੋਲ ਕੰਮ ਬਹੁਤ ਜ਼ਿਆਦਾ ਨੇ, ਉਹ ਕਿਹੜਾ ਸਾਡੇ ਇਕੱਲਿਆਂ ਵਾਸਤਾ, ਵੱਡੇ ਲੋਕ ਨੇ ਭਾਈ ਦੇ ਕੇ ਭੁੱਲ ਗਏ ਹੋਣਗੇ, ਉਹਨਾਂ ਨਹੀਂ ਆਉਣਾ। ਤੇ ਹੁਣ ਮਕਾਨ ਪਾਸ ਬਣਿਆ ਹੋਇਆ ਸੀ, ਉਹਨਾਂ ਨੇ ਵਿਚਾਰ ਕੀਤੀ ਕਿ ਕੁਝ ਨਾ ਕੁਝ ਤੇ ਇੱਥੋਂ ਇਹਦੇ ਕੋਲੋਂ ਕੰਮ ਲੈਣਾ ਚਾਹੀਦਾ। ਕਈਆਂ ਨੇ ਵਿੱਚ ਪਸ਼ੂ ਬੰਨ ਦਿੱਤੇ, ਕਈਆਂ ਨੇ ਉੱਥੇ ਇਸ ਤਰੀਕੇ ਦੇ ਨਾਲ ਵਿਚਾਰ ਕੀਤੀ, ਕਿਉਂ ਨਾ ਇੱਥੇ ਕੁਝ ਨਾ ਕੁਝ ਆਪਾਂ ਕਿਸੇ ਨਾ ਕਿਸੇ ਤਰੀਕੇ ਦੀ ਜਿਹੜੀ ਗੰਦਗੀ ਹੁੰਦੀ, ਜਿਹੜੀ ਬਾਹਰ ਨਹੀਂ ਸਾੜ ਸਕਦੇ, ਉਹ ਇੱਥੇ ਸਾੜ ਦਈਏ। ਜਿਨ੍ਹਾਂ ਡੰਗਰ ਬੱਧੇ ਸਨ ਉਹਨਾਂ ਨੇ ਉਹ ਜਿਹੜਾ ਮੰਦਰ ਭਾਵੇਂ ਸੁੰਦਰ ਬਣਾਇਆ ਸੀ ਪ੍ਰੇਮ ਦੇ ਨਾਲ, ਉਸ ਮੰਦਰ ਨੂੰ ਅੰਦਰੋਂ ਸਾਰਾ ਹੀ ਚਿੱਕੜ ਦੇ ਨਾਲ, ਗੰਦਗੀ ਦੇ ਨਾਲ ਭਰ ਦਿੱਤਾ। ਦੂਸਰਿਆਂ ਨੇ ਗੰਦਗੀ ਸਾੜਦਿਆਂ ਸਾੜਦਿਆਂ ਉਸੇ ਮੰਦਰ ਵਿੱਚ ਉਹਦੀਆਂ ਕੰਧਾਂ ਕਾਲੀਆਂ ਕਰ ਦਿੱਤੀਆਂ, ਕਈਆਂ ਨੇ ਭਾਈ ਉਹਦੇ ਦਰਵਾਜ਼ੇ ਭੰਨ ਦਿੱਤੇ, ਕਈਆਂ ਨੇ ਉਹਦੇ ਰੋਸ਼ਨਦਾਨ ਹੀ ਫੜ ਕੇ ਭੰਨ ਛੱਡੇ। ਸੋ ਸਾਰਿਆਂ ਨੇ ਬਹੁਤਾਤ ਇਵੇਂ ਹਾਲਤ ਹੋ ਗਈ, ਪਰ ਕੁਝ ਕੁ ਸ਼ਰਧਾਵਾਨ ਸਨ ਜਿਨ੍ਹਾਂ ਦੇ ਚਿੱਤ 'ਚ ਆਸ ਸੀ ਕਿ ਜੇ ਰਾਜੇ ਨੇ ਕਿਹਾ ਹੈ ਤੇ ਆਵੇਗਾ ਜ਼ਰੂਰ, ਜੇ ਰਾਜਨ ਬੜਾ ਧਰਮੀ ਹੈ ਸਾਡਾ, ਜੇ ਉਹਨੇ ਐਵੇਂ ਕਿਹਾ ਸੀ ਤੇ ਉਹ ਆਵੇਗਾ। ਚਿੱਤ 'ਚ ਭਾਵਨਾ ਰੱਖੀ, ਹਰ ਰੋਜ਼ ਜਾ ਕਰਕੇ ਉਹ ਮੰਦਰ ਦੀ ਸਫਾਈ ਕਰਨੀ, ਬੜੇ ਸੁੰਦਰ ਉਹਦੇ ਵਿੱਚ ਪਲੰਘ ਢਹਾ ਕਰਕੇ ਰੱਖੇ, ਅੰਦਰ ਸੁੰਦਰ ਕਮਰਾ ਬਣਾ ਕਰਕੇ ਸੇਜਾ ਵਿਛਾਈ ਕਿ ਇੱਥੇ ਆਣ ਕਰਕੇ ਰਾਜਨ ਸੁਭਾਈਮਾਨ ਹੋਣਗੇ ਤੇ ਸਾਡੇ ਤੇ ਬਖਸ਼ਿਸ਼ ਕਰਨਗੇ। ਇੱਕ ਦਿਨ ਭਾਈ ਰਾਜਾ ਆਪ ਆ ਗਿਆ ਉਸ ਆਪਣੇ ਰਾਜ ਭਾਗ ਦੇ ਵਿੱਚ, ਵਿਚਾਰ ਕੀਤੀ ਕਿ ਵੇਖੀਏ ਜਾ ਕਰਕੇ ਜਿਹੜੇ ਮੰਦਰਾਂ ਵਾਸਤੇ ਥਾਂ ਦਿੱਤੀ ਸੀ ਉੱਥੇ ਕਿਹੋ ਜਿਹੇ ਮੰਦਰ ਬਣੇ ਹੋਏ ਨੇ, ਵੇਖਿਆ ਜਾ ਕਰਕੇ। ਸੋ ਵੇਖਣੇ ਤੇ ਕੀ ਮਿਲਿਆ ਕਿ ਬਹੁਤਿਆਂ ਨੇ ਘਰ ਉਜਾੜ ਹੀ ਛੱਡੇ ਨੇ, ਕਈਆਂ ਨੇ ਕਾਲੇ ਕੀਤੇ ਹੋਏ ਨੇ, ਕਈਆਂ ਨੇ ਅੰਦਰ ਪਸ਼ੂ ਬਣ ਕੇ ਗੰਦਗੀ ਖਿਲਾਰੀ ਹੋਈ, ਸਾਰੇ ਹੀ ਫੜ ਕੇ ਜਿਨ੍ਹਾਂ ਨੇ ਅਜਿਹਾ ਕੀਤਾ ਸੀ ਕੈਦ ਵਿੱਚ ਪਾ ਦਿੱਤੇ। ਜਿਹੜੇ ਸ਼ਰਧਾ ਵਾਲੇ ਸਨ, ਜਿਨ੍ਹਾਂ ਦੇ ਚਿੱਤ ਚ ਭਾਵਨਾ ਸੀ ਰਾਜਾ ਆਵੇਗਾ, ਉਨ੍ਹਾਂ ਦੇ ਘਰ ਜਿੱਥੇ ਆਸਣ ਕੀਤਾ, ਨਾਲ ਆਪਣੇ ਪਾਸੋਂ ਸਰਪਾਓ ਦੇ ਕਰਕੇ ਸਨਮਾਨਿਤ ਬਖਸ਼ਿਸ਼ ਕੀਤੀ ਕਈਆਂ ਨੂੰ, ਤੇ ਆਪਣੇ ਨਾਲ ਆਪਣੀ ਪਦਵੀ ਤੇ ਬਿਠਾ ਲਿਆ ਕਿ ਆ ਜਾਓ ਤੁਸੀਂ ਮੇਰੇ ਪਾਸ ਹੀ ਰਿਹਾ ਕਰੋ, ਜਿੰਨਾ ਮੇਰਾ ਹੱਕ ਇਸ ਰਾਜ ਤੇ ਉਨਾ ਹੀ ਤੁਹਾਡਾ ਹੱਕ ਹੈ। ਤੁਸੀਂ ਬੜੀ ਸ਼ਰਧਾ ਰੱਖੀ ਹੈ, ਬੜੀ ਭਾਵਨਾ ਰੱਖੀ ਹੈ, ਭਾਵੇਂ ਮੇਰੇ ਆਉਣ ਦੇ ਵਿੱਚ ਦੇਰੀ ਹੋ ਗਈ, ਪਰ ਤੁਸੀਂ ਆਪਣਾ ਚਿੱਤ ਨਹੀਂ ਡਲਾਇਆ, ਤੁਸੀਂ ਬੜੇ ਚੰਗੇ ਹੋ। ਇਸੇ ਤਰੀਕੇ ਦੇ ਨਾਲ ਮਹਾਤਮਾ ਮਹਾਂਪੁਰਖ ਸਮਝਾਉਂਦੇ ਨੇ, ਜਿਵੇਂ ਇਹ ਰਾਜੇ ਦੀ ਕਥਾ ਹੈ, ਇਵੇਂ ਭਾਈ ਸੰਸਾਰ ਦੇ ਉੱਤੇ ਸੰਸਾਰੀਆਂ ਤੇ ਮਹਾਂਪੁਰਖਾਂ ਦੀ ਕਥਾ ਵੀ ਇਵੇਂ ਹੀ ਚੱਲਦੀ। ਪੁੱਛੀਏ ਜੀ ਕਿਵੇਂ? ਕਹਿੰਦੇ ਭਾਈ ਇਹ ਜੋ ਸਰੀਰ ਹੈ ਪਰਮੇਸ਼ਰ ਦੀ ਦਿੱਤੀ ਹੋਈ ਧਰਤੀ ਹੈ, ਧਰਤੀ ਇਹ ਧਰਤੀ ਦੇ ਉੱਤੇ ਤੂੰ ਗੁਰਸਿੱਖਾ ਅਜਿਹਾ ਘਰ ਉਸਾਰਨਾ ਸੀ ਜਿਹਦੇ ਵਿੱਚ ਹਰੀ ਅਕਾਲ ਪੁਰਖ ਵਾਹਿਗੁਰੂ ਰਾਜਾ ਆਣ ਕਰਕੇ ਵਾਸਾ ਕਰਦਾ, ਪਰ ਇਹ ਬੜਾ ਸੁੰਦਰ ਘਰ ਤੇ ਤੈਨੂੰ ਮਿਲ ਗਿਆ, ਸਭ ਕੁਝ ਬਣਾ ਲਿਆ, ਬੜੇ ਸੁੰਦਰ ਅੰਗ ਪ੍ਰਾਣ ਮਾਤਾ ਪਿਤਾ ਦੇ ਸੰਪਰਕ ਤੋਂ ਤੂੰ ਇਸ ਧਰਤੀ ਤੇ ਆ ਗਿਆ, ਬੜੇ ਸੁੰਦਰ ਅੰਗ ਪ੍ਰਾਣ ਬਣ ਗਏ, ਵੇਖ ਤੈਨੂੰ ਸਭ ਕੁਝ ਪਰਮੇਸ਼ਰ ਵਾਹਿਗੁਰੂ ਨੇ ਮੁਹੱਈਆ ਕਰਵਾਇਆ ਨਾ, ਸਵਾਸਾ ਰੂਪੀ ਪੂੰਜੀ ਦਿੱਤੀ, ਧਨ ਦਿੱਤਾ ਤੈਨੂੰ, ਨਾਲ ਜੇ ਲੇਬਰ ਦੀ ਲੋੜ ਸੀ ਤੇ ਸਕੇ ਸੰਬੰਧੀ ਭਾਈ ਮਿੱਤਰ ਮਾਤਾ ਪਿਤਾ ਤੇਰੇ ਸਿਰ ਦੇ ਉੱਤੇ ਬਿਠਾਲ ਦਿੱਤੇ। ਜਦੋਂ ਜਨਮਿਆ ਸਾਂ ਉਦੋਂ ਮਾਤਾ ਪਿਤਾ ਦੇ ਪਾਲਣਹਾਰ ਹੋ ਕਰਕੇ ਮਾਤਾ ਪਿਤਾ ਨੇ ਪਾਲਿਆ, ਜਵਾਨ ਹੋਇਆ, ਧਰਮ ਪਤਨੀ ਆ ਗਈ ਤੇਰੀ ਸਹਾਇਤਾ ਕਰਨ ਵਾਸਤੇ, ਤੇਰੇ ਨਾਲ ਹੱਥ ਵਟਾਉਣ ਲਈ ਆਗਾਹ, ਤੇਰੇ ਨਾਲ ਧੀਆਂ ਪੁੱਤਰ, ਕਿਤੇ ਇਹ ਨਾ ਹੋਵੇ ਤੂੰ ਉਦਾਸ ਹੋ ਜਾਵੇ, ਇਸ ਧਰਤੀ ਤੇ ਰਹਿੰਦਾ ਰਹਿੰਦਾ ਧੀਆਂ ਪੁੱਤਰ ਦੇ ਕਰਕੇ ਪਰਮੇਸ਼ਰ ਨੇ ਨਵਾਜਿਆ, ਬਜ਼ੁਰਗ ਹੋ ਗਿਆ, ਹੱਥ ਪੈਰ ਫਿਰ ਚੱਲਣ ਤੋਂ ਅਸਮਰੱਥ ਹੋ ਗਏ ਨੇ, ਫਿਰ ਤੇਰੇ ਤੇ ਕਿਰਪਾ ਕੀਤੀ, ਬਿਰਧ ਪਿਆ ਉੱਪਰ ਸਾਗ ਸੈਣ, ਮੁੱਖ ਪਿਆਉ ਬੈਠ ਕੋ ਦੈਣ, ਜਦੋਂ ਬਜ਼ੁਰਗ ਹੋ ਗਿਆ ਤੇ ਉਦੋਂ ਫਿਰ ਇਹ ਸਕੇ ਸੰਬੰਧੀ ਚੰਗੇ ਪਰਮੇਸ਼ਰ ਨੇ ਤੈਨੂੰ ਦੇ ਦਿੱਤੇ ਕਿ ਤੈਨੂੰ ਬੈਠੇ ਬਿਠਾਏ ਨੂੰ ਤੇਰੇ ਰੋਟੀ ਮਿਲਦੀ ਜਾਵੇ, ਜੇ ਤੇਰੇ ਕੋ ਆਪ ਚੂਲਾ ਨਾ ਭਰਿਆ ਜਾਵੇ ਤੇ ਤੇਰੇ ਆਪਣੇ ਹੱਥਾਂ ਦੇ ਨਾਲ ਚੰਗੇ ਤਾਂ ਦਿੱਤੇ ਨਾ, ਤੇਰੀ ਰੋਟੀ ਦਾ ਪ੍ਰਬੰਧ ਕਰਨ, ਤੈਨੂੰ ਬੈਠੇ ਬਿਠਾਏ ਨੂੰ ਤੇਰੇ ਮੂੰਹ ਚ ਬੁਰਕੀਆਂ ਪਾਉਣ ਦਾ ਪਰਮੇਸ਼ਰ ਨੇ ਪ੍ਰਬੰਧ ਕਰ ਦਿੱਤਾ। ਪਰ ਕਈਆਂ ਨੇ ਇਹ ਸਭ ਕੁਝ ਵਿਸਾਰ ਕਰਕੇ ਭੁਲਾ ਕਰਕੇ ਆਸ ਹੀ ਲਾ ਦਿੱਤੀ, ਆਸ ਹੀ, ਜੇ ਰਾਜਾ ਹਰੀ ਪਰਮੇਸ਼ਰ ਕਿਤੇ ਦੇਰੀ ਕਰ ਗਿਆ, ਨਹੀਂ ਆਣ ਕਰਕੇ ਮਿਲਿਆ ਤੇ ਆਸ ਲਾ ਕਰਕੇ ਕਹਿਣ ਲੱਗੇ ਭਾਈ ਇਹੋ ਹੀ ਜੱਗ ਮਿੱਠਾ ਅਗਲਾ ਕਿਸੇ ਨਾ ਡਿੱਠਾ, ਕਈ ਇਵੇਂ ਕਹਿਣ ਲੱਗ ਪਏ, ਇੱਥੋਂ ਤੱਕ ਝੇਡਾਂ ਕਰਨ ਲੱਗ ਪਏ, ਓਏ ਜੇ ਕੋਈ ਭਗਤੀ ਕਰਨ ਤੁਰਿਆ, ਜੇ ਕਿਸੇ ਨੇ ਘਰ ਸਵਾਰਨ ਦਾ ਯਤਨ ਕੀਤਾ ਤੇ ਉਹਨੂੰ ਝੇਡਾਂ ਕੀਤੀਆਂ, ਉਹ ਭਲਿਆ ਮਾਨਸਾ ਇਹ ਕੀ ਕਰਦਾ? ਕਹਿੰਦਾ ਭਾਈ ਇਹ ਜਿਹੜਾ ਹਰਿਮੰਦਰ ਹੈ ਨਾ, ਇਹ ਸਰੀਰ ਜਿਹੜਾ ਪਰਮੇਸ਼ਰ ਨੇ ਹਰੀ ਦਾ ਮੰਦਰ ਘਰ ਬਖਸ਼ਿਆ ਹੋਇਆ, ਵੇਖ ਇਹਦੇ ਉੱਤੇ ਇਹ ਜਿਹੜੇ ਸੋ ਪੰਜ ਗਿਆਨ ਇੰਦਰੇ ਨੇ, ਪੰਜ ਕਰਮ ਇੰਦਰੇ ਨੇ, ਇਹਨਾਂ ਦੁਆਰਾ ਗਿਆਨ ਦੀ ਇਕੱਤਰਤਾ ਤੇ ਚੰਗੇ ਕਰਮਾਂ ਨੂੰ ਕਰਨਾ ਚਾਹੀਦਾ ਹੈ, ਕਿਤੇ ਇਹ ਨਾ ਹੋਵੇ ਕਿ ਹਰੀ ਰਾਜਾ ਪਰਮੇਸ਼ਰ ਆਵੇ ਤੇ ਇੱਥੇ ਗੰਦਗੀ ਮਿਲੇ। ਹੱਸਣ ਲੱਗ ਪਏ, ਕਹਿਣ ਲੱਗੇ ਉਹ ਰੱਬ ਤੇਰੇ ਲਈ ਇਕੱਲੇ ਲਈ ਵਿਹਲਾ ਬੈਠਾ ਹੋਇਆ। ਕਈਆਂ ਨੇ ਭਗਤੀ ਕਰਨ ਵਾਲਿਆਂ ਨੂੰ ਇੱਥੋਂ ਤੱਕ ਮੀਣੇ ਦਿੱਤੇ, ਕਹਿੰਦੇ ਤੁਸੀਂ ਤੇ ਰੱਬ ਨੂੰ ਫਾਹੇ ਲਾਇਆ ਹੋਇਆ, ਫਾਹੇ ਤੁਸੀਂ ਹੋਰ ਕਿਸੇ ਪਾਸੇ ਲੱਗਦਾ ਰੱਬ ਨੂੰ ਤੇ ਤੁਸੀਂ ਵਿਹਲੇ ਨਹੀਂ ਹੋਣ ਦਿੰਦੇ ਤੁਸੀਂ। ਅਸੀਂ ਤੇ ਭਾਈ ਇਵੇਂ ਹੀ ਚੰਗੇ ਹਾਂ, ਅਸੀਂ ਜਾਣਦੇ ਹਾਂ ਉਹ ਹੈ ਹੀ ਨਹੀਂ ਤੇ ਉਹਨੇ ਕਿੱਥੋਂ ਆਉਣਾ ਹੈ, ਤੇ ਜੇ ਹੋਇਆ ਤੇ ਉਹਨੂੰ ਇਕੱਲੇ ਨੂੰ ਤੁਹਾਡੇ ਕੰਮ ਥੋੜਾ ਹੈ ਕਿ ਸਾਡੇ ਪਾਸ ਆ ਜਾਵੇਗਾ, ਉਹ ਭੁੱਲ ਗਿਆ ਹੋਣਾ ਹੈ। ਰੱਬ ਨਹੀਂ ਭਾਈ ਭੁੱਲਦਾ, ਪਰਮੇਸ਼ਰ ਵਾਹਿਗੁਰੂ ਨਹੀਂ ਭੁੱਲ ਸਕਦੇ, ਕਿਉਂ? ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਿਰਪਾਰ। ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਮਹਾਂਪੁਰਖਾਂ ਨੇ ਦੂਸਰਿਆਂ ਵਾਲਾ ਸੁਭਾਅ ਨਹੀਂ ਬਣਾਇਆ, ਉਧਰ ਡੰਗਰ ਕਿਹੜੇ ਸਨ ਪ੍ਰਤੱਖ, ਇਧਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਡੰਗਰ ਕਈਆਂ ਨੇ ਆਪਣੇ ਇਸ ਘਰ ਵਿੱਚ ਬੰਨ ਕਰਕੇ ਤੇ ਘਰ ਦੀ ਬਰਬਾਦੀ ਕਰ ਦਿੱਤੀ ਹੈ। ਘਰ ਦੀ ਬਰਬਾਦੀ ਘਰ ਤੇ ਬਣਿਆ ਹੋਇਆ ਸੀ, ਪਰ ਵਿਕਾਰਾਂ ਰੂਪੀ ਡੰਗਰ ਬੱਝੇ ਹੋਏ ਹਨ। ਦੂਸਰਿਆਂ ਨੇ ਗੰਦਗੀ ਸਾੜਨ ਰੂਪੀ, ਕਈਆਂ ਨੇ ਤੰਬਾਕੂ ਪੀਣਾ ਆਰੰਭ ਕਰ ਦਿੱਤਾ,
ਸਿਗਟਾਂ ਬੀੜੀਆਂ ਆਦਿਕ ਜਿਹੜੀਆਂ ਇਹ ਪੀ ਪੀ ਕਰਕੇ ਸੋ ਭਾਈ ਇਹਨੂੰ ਕਾਲਾ ਕਰ ਦਿੱਤਾ ਹੈ। ਇੱਥੋਂ ਤੱਕ ਗੰਦੀ ਭੈੜੀ ਵਾਸ਼ਨਾ ਮੂੰਹ ਦੇ ਵਿੱਚੋਂ ਵਿਸਟਾ ਨਾਲੋਂ ਭੈੜੀ ਆਉਣ ਲੱਗ ਪਈ ਹੈ। ਕਈਆਂ ਨੇ ਦਰਵਾਜ਼ੇ ਭੰਨ ਰੂਪੇ ਸੋ ਦਾੜਾ ਤੇ ਮੁਸ਼ਾਹਰਾ ਕਟਾ ਦਿੱਤਾ ਹੈ ਤੇ ਹੋਰ ਤਰੀਕੇ ਦੇ ਹੋ ਕਰਕੇ ਇਹ ਪਰਮੇਸ਼ਰ ਵਾਹਿਗੁਰੂ ਦੀ ਦਾਤ ਸੀ ਭਾਈ। ਸੋ ਇਹ ਬੀਬੀਆਂ ਨੂੰ ਪਰਮੇਸ਼ਰ ਨੇ ਦਾੜੇ ਤੇ ਮੁਸ਼ਾਹਰੇ ਕਿਉਂ ਨੀ ਬਖਸ਼ ਦਿੱਤੇ? ਫਿਰ ਇਸੇ ਤਰੀਕੇ ਨਾਲ ਕਈਆਂ ਨੇ ਪਰਵਾਹ ਨਹੀਂ ਸੀ ਕੀਤੀ, ਗੁੰਬਦ ਹੀ ਟੱਟ ਗਏ ਸਨ ਮੈਲ ਦੇ, ਗੁੰਬਦ ਢਾਣ ਰੂਪੀ ਸਿਰ ਦਾ ਜੂੜਾ ਕੇਸ ਕਤਲ ਕਰਵਾ ਕਰਕੇ ਤੁਰੇ ਫਿਰਦੇ ਨੇ। ਪਰਮੇਸ਼ਰ ਵਾਹਿਗੁਰੂ ਨੇ ਜਦੋਂ ਅਜਿਹਾ ਵੇਖਿਆ ਕਹਿੰਦੇ ਭਾਈ ਸਾਰਿਆਂ ਨੂੰ 84 ਲੱਖ ਜੂਣ ਰੂਪੀ ਕੈਦ ਵਿੱਚ ਪਾ ਕਰਕੇ ਜਕੜ ਦਿੱਤਾ, ਪਰ ਜਿਨ੍ਹਾਂ ਨੇ ਭਾਵਨਾ ਰੱਖੀ, ਜਿਨ੍ਹਾਂ ਨੇ ਭਗਤੀ ਕਰਦੇ ਰਹੇ ਪਰਮੇਸ਼ਰ ਵਾਹਿਗੁਰੂ ਦੀ, ਪਰਮੇਸ਼ਰ ਦੇ ਪਿਆਰੇ ਕੌਣ ਜੀ? ਜਿਨ੍ਹਾਂ ਨੂੰ ਆਸਰੰਗ ਗੋਪਾਲ ਕੀਰਤਨ ਹੈ, ਜਿਨ੍ਹਾਂ ਨੂੰ ਇੱਕੋ ਹੀ ਆਸਰਾ ਪਰਮੇਸ਼ਰ ਵਾਹਿਗੁਰੂ, ਗੋਪਾਲ ਦੇ ਕੀਰਤਨ ਦਾ ਦੂਸਰਾ ਆਸਰਾ ਹੀ ਕੋਈ ਨਹੀਂ ਹੈ, ਹੋਰ ਕੋਈ ਆਸਰਾ ਉਹ ਤੱਕਦੇ ਨਹੀਂ ਹਨ, ਉਹਨਾਂ ਨੇ ਹੋਰ ਕੋਈ ਆਸਰਾ ਨਹੀਂ ਸੀ ਰੱਖਿਆ, ਉਹਨਾਂ ਤੇ ਸਤਿਗੁਰੂ ਸਾਹਿਬ ਜੀ ਗੁਰਦੇਵ ਜੀ ਨੇ ਕਿਰਪਾ ਕਰ ਦਿੱਤੀ। ਜਿਵੇਂ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਮਹਾਂਪੁਰਖਾਂ ਦੀ ਕਥਾ ਆਉਂਦੀ ਹੈ, ਮਹਾਂਪੁਰਖ ਸੋ ਇਲਾਕੇ ਹੁਸ਼ਿਆਰਪੁਰ ਦੇ ਇਲਾਕੇ ਪ੍ਰਚਾਰ ਕਰਦੇ ਤੁਰੇ ਫਿਰਦੇ ਨੇ, ਵਿਚਰਦਿਆਂ ਵਿਚਰਦਿਆਂ ਹਨੇਰਾ ਹੋ ਗਿਆ, ਇੱਕ ਨਗਰ ਤੋਂ ਦੂਸਰੇ ਨਗਰ ਚ ਜਾਂਦਿਆਂ ਸੋ ਪੁੱਛਿਆ ਇੱਥੇ ਕਿਤੇ ਟਿਕਾਣਾ ਕਰ ਸਕਦੇ? ਕਹਿਣ ਲੱਗੇ ਉਦਾਸੀ ਮਹਾਂਪੁਰਖ ਨੇ ਇੱਕ ਮਹੰਤ ਜੀ ਉਹਨਾਂ ਦਾ ਅਸਥਾਨ ਹੈ ਲਾਗੇ। ਮਹਾਂਪੁਰਖ ਕਹਿੰਦੇ ਚਲੋ ਭਾਈ ਉੱਥੇ ਜਾ ਕਰਕੇ ਆਰਾਮ ਕਰ ਲੈਂਦੇ ਹਾਂ। ਜਿਸ ਸਮੇਂ ਪਹੁੰਚੇ ਉੱਥੇ ਤੇ ਉਹ ਉਦਾਸੀ ਕਹਿਣ ਲੱਗਾ ਜੀ ਆ ਜਾਵੋ ਰਹਿ ਪਵੋ, ਪਰ ਮੈਂ ਸਵੇਰੇ ਉੱਠ ਕਰਕੇ ਭਗਤੀ ਕਰਦਾ ਹੈ, ਉਸ ਸਮੇਂ ਸਾਨੂੰ ਪਤਾ ਲੱਗਾ ਤੁਸੀਂ ਸਾਜਾਂ ਨਾਲ ਕੀਰਤਨ ਕਰਦੇ ਜੇ, ਬੜੀ ਉੱਚੀ ਉੱਚੀ ਧੁਨ ਚ ਗਾਉਂਦੇ ਜੇ, ਉਦੋਂ ਮੇਰਾ ਸਮਾਂ ਨਾ ਖਰਾਬ ਕਰਿਆ ਜੇ। ਕਹਿੰਦੇ ਠੀਕ ਹੈ ਤੇਰੇ ਨਾਲ ਬਚਨ ਰਿਹਾ, ਤੇਰਾ ਸਮਾਂ ਸਵੇਰੇ ਖਰਾਬ ਨਹੀਂ ਹੁੰਦਾ। ਜਿਸ ਸਮੇਂ ਸਵੇਰੇ ਸ੍ਰੀ ਆਸਾ ਜੀ ਦੀ ਵਾਰ ਦਾ ਸਮਾਂ ਹੋਇਆ, ਜਿਨ੍ਹਾਂ ਨੂੰ ਆਸਰਾ ਹੈ ਗੋਪਾਲ ਦੇ ਕੀਰਤਨ ਤੋਂ ਬਿਨਾਂ ਹੋਰ ਕੋਈ ਆਸਰਾ ਹੀ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਨੂੰ ਨਹੀਂ, ਸਾਰੀ ਸੰਗਤ ਸਾਵਧਾਨ ਹੋ ਕਰਕੇ ਬੈਠ ਗਏ। ਮਹਾਂਪੁਰਖਾਂ ਨੇ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਕੀਤਾ, ਉਹ ਉਦਾਸੀ ਮਹਾਤਮਾ ਵੀ ਆਣ ਕਰਕੇ ਚੱਲ ਕੇ ਸੰਗਤ ਵਿੱਚ ਬੈਠ ਗਏ, ਗੁਰੂ ਕੀ ਬਾਣੀ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕੀਤੇ, ਨਿਹਾਲ ਹੋ ਗਏ ਨਿਹਾਲ। ਸੋ ਬੜੇ ਪ੍ਰੇਮ ਤੇ ਵਿਰਾਗ ਦੇ ਵਿੱਚ ਆ ਗਏ। ਸੋ ਮਹਾਂਪੁਰਖਾਂ ਦੇ ਚਰਨਾਂ ਤੇ ਨਮਸਕਾਰ ਕਰਕੇ ਕਹਿਣ ਲੱਗੇ ਮਹਾਂਪੁਰਖੋ ਤੁਸੀਂ ਸੱਚੇ ਹੋ ਸੱਚੇ। ਪੁੱਛਿਆ ਕਿਵੇਂ ਜੀ? ਕਹਿੰਦੇ ਤੁਸੀਂ ਤੁਹਾਨੂੰ ਮੈਂ ਕਿਹਾ ਸੀ ਮੇਰਾ ਸਮਾਂ ਨਾ ਬਰਬਾਦ ਕਰਿਆ ਜੇ, ਸੱਚ ਜਾਣਿਆ ਜੇ ਮੇਰਾ ਸਮਾਂ ਸਫਲਾ ਹੀ ਅੱਜ ਹੋਇਆ, ਤੁਸੀਂ ਬਰਬਾਦ ਹੋਣ ਤੋਂ ਬਚਾ ਲਿਆ। ਮੈਂ ਕੱਲਾ ਹੀ ਆਪਣੇ ਆਪ ਚ ਬੈਠਾ ਹੰਕਾਰ ਚ ਰੱਤਿਆ ਹੋਇਆ ਸਾਂ, ਪਰ ਆਪ ਜੀ ਨੇ ਕਿਰਪਾ ਕੀਤੀ, ਐਸੀ ਗੁਰਬਾਣੀ ਦਾ ਆਸਰਾ ਦੇ ਕਰਕੇ ਮੇਰਾ ਚਿੱਤ ਨਿਰਮਲ ਕਰ ਦਿੱਤਾ ਹੈ। ਐਸੇ ਹਨ ਉਹ ਮਹਾਂਪੁਰਖ, ਮਹਾਰਾਜ ਜੀ ਉਹਨਾਂ ਕੋਲ ਜਾਵਾਂਗੇ ਤੇ ਸਾਨੂੰ ਕੀ ਦੇਣਗੇ? ਸੋ ਇਹ ਤੇ ਪਤਾ ਲੱਗ ਗਿਆ ਕਿ ਉਹਨਾਂ ਦਾ ਆਸਰਾ ਗੋਪਾਲ ਦਾ ਕੀਰਤਨ ਹੈ, ਸਾਨੂੰ ਪਤਾ ਲੱਗ ਗਿਆ, ਪਛਾਣ ਆ ਜਾਵੇਗੀ, ਫਿਰ ਸਾਡੇ ਤੇ ਕੀ ਕਿਰਪਾ ਕਰਨਗੇ, ਸਾਨੂੰ ਕੀ ਦੇਣਗੇ, ਉਹ ਸਾਨੂੰ ਕਿਵੇਂ ਇੱਥੋਂ ਤਾਰ ਦੇਣਗੇ, ਅਸੀਂ ਆਏ ਸਾਂ ਉਧਰਨ ਵਾਸਤੇ। ਤੁਸੀਂ ਕਿਹਾ ਸੰਤਾਂ ਮਹਾਤਮਾ ਮਹਾਂਪੁਰਖਾਂ ਦੀ ਐਸੇ ਗੁਰਮੁਖਾਂ ਦੀ ਓਟ ਲਵੋ ਤੇ ਮਹਾਰਾਜ ਸਾਨੂੰ ਕਿਵੇਂ ਤਾਰਨਗੇ? ਕਹਿੰਦੇ ਆਸਰੰਗ ਗੋਪਾਲ ਕੀਰਤਨ ਹੈ, ਗੁਰਸਿੱਖਾਂ ਤੈਨੂੰ ਵੀ ਆਸਰਾ ਦਵਾ ਦੇਣਗੇ, ਤੈਨੂੰ ਵੀ ਇਹ ਦੱਸਣਗੇ। ਉਹ ਸਾਧੂ ਇਹ ਨਹੀਂ ਕਹਿਣਗੇ ਕਿ ਸਾਡੀ ਚਰਨ ਪੌੜ ਸ਼ਕਲਾ ਹੈ, ਆ ਜਾ ਤੇਰੇ ਤੇ ਹੱਥ ਹੌਲਾ ਕਰ ਦਿੰਦੇ ਹਾਂ, ਤੈਨੂੰ ਪਾਣੀ ਚ ਫੂਕਾ ਮਾਰ ਕੇ ਦਿੰਦੇ ਫੂਕਾ। ਆ ਵੇਖ ਲਵੋ ਬੜਾ ਜ਼ਿਆਦਾ ਸਾਡਾ ਸੁਭਾਅ ਬਣ ਗਿਆ ਸੀ, ਬਾਬੇ ਕੋ ਫੂਕ ਮਰਵਾ ਕੇ ਪਾਣੀ ਲਿਆਂਦਾ ਏ, ਹੁਣ ਮਰਵਾ ਲਓ ਭਾਈ ਫੂਕਾ। ਹੁਣ ਡਰਦੇ ਫਿਰਦੇ ਸਾਰੇ ਦੇ ਸਾਰੇ ਮੂੰਹ ਬੰਨੀ ਫਿਰਦੇ, ਕਿਤੇ ਕੋਈ ਆਖੇ ਭਾਈ ਫੂਕ ਵਾਲਾ ਪਾਣੀ ਪੀਣਾ ਹੀ, ਹੁਣ ਪਿਆਲ ਦੋ ਭਾਈ ਪਾਣੀ, ਕਿਉਂ ਨੀ ਫੂਕਾਂ ਵਾਲੇ ਪਾਣੀ ਨਾਲ ਠੀਕ ਹੁੰਦੇ? ਪਤਾ ਲੱਗਾ ਕਹਿਣਗੇ ਨਾ ਭਾਊ, ਸਾਡਾ ਬੇੜਾ ਗਰਕ ਕਰਨ ਲਈ ਲੈ ਕੇ ਨਾ ਬਹਿ ਜੀ ਕਿਤੇ, ਸਾਨੂੰ ਇਹੋ ਜਿਹਾ ਗੰਦਾ ਪਾਣੀ ਸਾਡੇ ਘਰੋਂ ਚੁੱਕ ਕੇ ਲੈ ਜਾ। ਫਿਰ ਭਾਈ ਕਿਹੜਾ ਪੀਵੇਂਗਾ, ਹੁਣ ਕਿੱਥੇ ਜਾਵੇਗਾ? ਕਹਿੰਦੇ ਭਾਈ ਉਹਨਾਂ ਸੰਤਾਂ ਦੇ ਚਰਨਾਂ ਦਾ ਆਸਰਾ ਲੈ ਜਿਨ੍ਹਾਂ ਨੂੰ ਗੋਪਾਲ ਦੇ ਕੀਰਤਨ ਦਾ ਆਸਰਾ ਹੈ, ਆਪ ਵੀ ਲਿਆ ਹੋਇਆ, ਤੈਨੂੰ ਵੀ ਦਵਾ ਦੇਣਗੇ, ਤੇਰਾ ਵੀ ਉਧਾਰ ਹੋਵੇਗਾ।
ਨਿਰਮਲੰ ਸੰਤ ਸੰਗੇਣ।
ਸੋ ਧੰਨ ਗੁਰਦੇਵ ਕਿਰਪਾ ਕਰਦੇ ਨੇ, ਕਹਿੰਦੇ ਸਾਧੂਆਂ ਦੀ ਸੰਗਤ ਵਿਚ ਪੈ ਕਰਕੇ ਤੂੰ ਨਿਰਮਲ ਹੋ ਜਾਵੇਗਾ, ਉਜੜਾ ਹੋ ਜਾਵੇਗਾ, ਜਿਹੜੀ ਆ ਰਾਗ ਦਵੈਤ ਦੀ ਮੈਲ ਤੈਨੂੰ ਲੱਗੀ ਹੋਈ ਹੈ, ਇਹ ਸਾਰੀ ਦੀ ਸਾਰੀ ਲੱਥ ਜਾਵੇਗੀ ਜੀ।
ਟੋਟ ਨਾਨਕ ਪਰਮੇਸ਼ੁਰ।
ਮਹਾਰਾਜ ਡੇਨੇ ਲਾ ਦਿੰਦੇ ਨੇ, ਕਹਿੰਦੇ ਉਹਨਾਂ ਨੂੰ ਓਟ ਆਸਰਾ ਪਰਮੇਸ਼ਰ ਵਾਹਿਗੁਰੂ ਦੇ ਚਰਨਾਂ ਦਾ, ਦੂਸਰਾ ਆਸਰਾ ਉਹ ਲੈਂਦੇ ਹੀ ਕੋਈ ਹੋਰ ਨਹੀਂ ਹੈਗੇ। ਇਹ ਨਹੀਂ ਕਿ ਉਹ ਥਾਂ ਥਾਂ ਤੋਂ ਆਸਰੇ ਟੋਲਦੇ ਤੇ ਭਾਲਦੇ ਫਿਰਦੇ ਨੇ, ਉਹ ਤੇ ਸਾਰਿਆਂ ਨੂੰ ਸਾਰਿਆਂ ਸਮਿਆਂ ਦੇ ਵਿੱਚ ਇੱਕੋ ਹੀ ਆਸਰਾ ਦੱਸਦੇ ਨੇ, ਇੱਕੋ ਹੀ ਆਸਰਾ। ਜੇ ਦੁੱਖ ਪੈ ਗਿਆ ਤਾਂ ਕੋਈ ਉਹਨਾਂ ਨੇ ਕੋਈ ਦਵਾਈ ਹੋਰ ਨਹੀਂ ਦੱਸੀ, ਜੇ ਸੁੱਖ ਵਿੱਚ ਹੈ ਤੇ ਤਾਂ ਕੋਈ ਹੋਰ ਦਵਾਈ ਨਹੀਂ, ਸਾਰਿਆਂ ਸਮਾਂ ਦੇ ਵਿੱਚ ਇੱਕੋ ਹੀ ਉਹ ਕਹਿੰਦੇ ਨੇ ਭਾਈ ਗੁਰੂ ਕਾ ਨਾਮ ਜਾਂ ਪਰਮੇਸ਼ਰ ਵਾਹਿਗੁਰੂ ਦੀ ਭੈ ਭਾਵਣੀ ਵਿੱਚ ਰਹਿ, ਜੇ ਉਹਦੀ ਭਾਵਣੀ ਵਿੱਚ ਰਵੇਗਾ ਤੇ ਫਿਰ ਹੀ ਸੁੱਖ ਚੰਗਾ ਹੈ, ਨਹੀਂ ਤੇ ਸੁੱਖ ਨਾਲੋਂ ਤੇ ਦੁੱਖ ਚੰਗਾ ਹੈ। ਦੁੱਖ ਜਿਸ ਦੁੱਖ ਵਿੱਚ ਪਰਮੇਸ਼ਰ ਵਾਹਿਗੁਰੂ ਚੇਤੇ ਰਵੇ, ਉਹਦੇ ਨਾਲੋਂ ਹੋਰ ਕੋਈ ਚੰਗੀ ਚੀਜ਼ ਹੋ ਹੀ ਨਹੀਂ ਸਕਦੀ। ਭਾਵੇਂ ਸੰਸਾਰ ਦੇ ਉੱਤੇ ਬੜਾ ਵੱਡਾ ਦੁੱਖ ਇਸ ਸਮੇਂ ਵਿਆਪਕ ਹੋਇਆ ਹੋਇਆ ਹੈ, ਪਰ ਗੁਰਸਿੱਖ ਚੇਤੇ ਰੱਖਣਾ ਚਾਹੀਦਾ ਹੈ। ਕਿਰਪਾਲੂ ਸਤਿਗੁਰੂ ਸਾਹਿਬ ਜੀ ਨੂੰ ਪੁੱਛੀਏ, ਮਹਾਰਾਜ ਦਵਾਈ ਨਹੀਂ ਲੱਭਦੀ, ਪਤਾ ਲੱਗਾ ਬੜੀ ਭੈੜੀ ਬਿਮਾਰੀ ਚੱਲੀ ਹੈ, ਕਿਤੇ ਦਵਾਈ ਇਹਦੀ ਪ੍ਰਾਪਤ ਨਹੀਂ ਹੋ ਰਹੀ, ਆਪ ਕਿਰਪਾ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅਸੀਂ ਕਿੱਥੇ ਜਾਈਏ, ਹੁਣ ਤੁਸੀਂ ਦੱਸੋ ਕੋਈ ਦਵਾਈ। ਮਹਾਰਾਜ ਕਹਿੰਦੇ ਸਰਬ ਰੋਗ ਕਾ ਔਖਦ ਨਾਮ, ਗੁਰਸਿੱਖਾ ਸਾਰਿਆਂ ਰੋਗਾਂ ਦੀ ਦਵਾਈ ਇੱਕੋ ਹੀ ਇੱਕ ਹੈ, ਉਹ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੈ। ਪਰਮੇਸ਼ਰ ਵਾਹਿਗੁਰੂ ਦਾ ਨਾਮ ਜਪ ਲੈ, ਵੇਖ ਲੈ, ਤੈਨੂੰ ਵਿਹਲਾ ਕਰਕੇ ਰੱਬ ਨੇ ਘਰੇ ਬਿਠਾਲ ਦਿੱਤਾ ਹੈ ਨਾ, ਇਹ ਸਮਾਂ ਤੈਨੂੰ ਦਿੱਤਾ ਹੈ। ਜਿਹੜਾ ਕਹਿੰਦਾ ਸਾਂ ਬਾਬਾ ਜੀ ਕੰਮ ਤੇ ਜਾਂਦਿਆਂ ਜਾਂਦਿਆਂ ਤੇ ਬਾਣੀ ਪੜ੍ਹੀ ਨਹੀਂ ਜਾਂਦੀ, ਮੈਨੂੰ ਕੰਠ ਨਹੀਂ ਤੇ ਘਰੇ ਬੈਠਣ ਦੀ ਵੇਲ ਨਹੀਂ, ਲੈ ਭਾਈ ਗੁਰਸਿੱਖਾ ਘਰ ਬੈਠ ਗਿਆ, ਹੁਣ ਤੇ ਗੁਰੂ ਕੀ ਬਾਣੀ ਪੜ੍ਹ ਲੈ, ਤੇ ਨਾਲੇ ਇੱਕ ਪੰਗਾ ਹੋਰ ਵੀ ਮੁਕਾ ਦਿੱਤਾ ਹੈ। ਅੱਗੇ ਤੇ ਕਿਤੇ ਬਿਮਾਰ ਹੋ ਕਰਕੇ, ਬਿਲਕੁਲ ਰੋਗੀ ਹੋ ਕਰਕੇ ਘਰ ਬੈਠਦਾ ਸਾਂ ਤੇ ਮਨ ਨੂੰ ਇਹ ਤੰਗੀ ਲੱਗੀ ਰਹਿੰਦੀ ਸੀ ਕਿ ਗਵਾਂਢੀਆਂ ਨੇ ਅੱਗੇ ਲੰਘ ਜਾਣਾ, ਗਵਾਂਢੀਆਂ ਨੇ ਸਾਡੀ ਲੜਾਈ ਤੇ ਇਹੋ ਹੀ ਸੀ ਨਾ, ਕਿਤੇ ਗਵਾਂਢੀਆਂ ਦਾ ਬਹੁਤਾ ਨਾ ਬਣ ਜਾਵੇ, ਹੁਣ ਤੇ ਸਾਰੇ ਵਿਹਲੇ ਕਰ ਦਿੱਤੇ। ਇਹ ਸਾਰਿਆਂ ਨੂੰ ਵਿਹਲੇ ਕਰਕੇ ਸਮੁੱਚੇ ਤੌਰ ਵਿੱਚ ਤੌਰ ਤੇ ਗੁਰਦੇਵ ਜੀ ਨੇ ਬਖਸ਼ਿਸ਼ ਹੀ ਇਹ ਕੀਤੀ ਹੈ, ਦੁੱਖ ਦਾਰੂ ਸੁੱਖ ਰੋਗ ਪਿਆ। ਗੁਰਸਿੱਖਾ ਹੋਣੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਚੇਤੇ ਕਰ, ਹੋਣੀ ਉਹਦੀ ਪਾਵਣ ਮਹਿਮਾ ਵਿੱਚ ਲੱਗ ਜਾ, ਹੇ ਪਰਮੇਸ਼ਰ ਵਾਹਿਗੁਰੂ ਜੀ ਆਪ ਕਿਰਪਾ ਕਰੋ, ਤੁਸੀਂ ਜੇ ਦਇਆ ਦੇ ਘਰ ਵਿੱਚ ਆ ਜਾਵੋਗੇ ਫਿਰ ਇਹ ਬਖਸ਼ਿਸ਼ ਹੋਵੇਗੀ। ਉਹ ਕਿਹੜੀ ਬਖਸ਼ਿਸ਼? ਜਿਹੜੀ ਓਟ ਆਸਰਾ ਪਰਮੇਸ਼ਰ ਦੇ ਪਿਆਰਿਆਂ ਨੇ ਲਿਆ ਹੋਇਆ ਹੈ, ਓਟ ਉਹਨਾਂ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਇੱਕ ਪਰਮੇਸ਼ਰ ਵਾਹਿਗੁਰੂ ਦੀ ਉਹਨਾਂ ਨੇ ਓਟ ਲਈ ਹੈ, ਤੈਨੂੰ ਵੀ ਪੱਲਾ ਪਕੜਾ ਦੇਣਗੇ ਕਿ ਲੈ ਭਾਈ ਗੁਰਸਿੱਖਾ ਤੂੰ ਵੀ ਪਕੜ ਲੈਣਾ ਕਰ।
ਚੰਦਨ ਚਾਂਦਨਾ ਸਰਦ ਰੁੱਤ।
ਸੋ ਮਹਾਰਾਜ ਜਦੋਂ ਮੈਂ ਉਹਨਾਂ ਦੀ ਸੰਗਤ ਵਿੱਚ ਜਾਵਾਂਗਾ, ਹੋਰ ਕੋਈ ਗੁਣ ਦੱਸੋ, ਹੋਰ ਵੀ ਮੈਨੂੰ ਚਾਹ ਆ ਗਿਆ ਸਿੱਖ ਦੇ ਮਨ ਵਿੱਚ। ਆਪਾਂ ਵੀ ਗੁਰੂ ਕੀ ਬਾਣੀ ਦੇ ਅਰਥ ਸੁਣ ਕੇ ਕਰ ਰਹੇ ਹਾਂ, ਮਨ ਚ ਵਿਚਾਰ ਆ ਗਈ ਮਹਾਰਾਜ ਹੋਰ ਕੁਝ ਦੱਸੋ। ਹਾਂ ਬੜੀ ਚੰਗੀ ਗੱਲ ਹੈ, ਆਪ ਜੀ ਦੇ ਪਿਆਰਿਆਂ ਦੇ ਜਦੋਂ ਸੰਗਤ ਚ ਗਏ ਉਹਨਾਂ ਨੇ ਸਾਨੂੰ ਆਸਰਾ ਤੇ ਓਟ ਆਪ ਜੀ ਦੇ ਨਾਮ ਦੀ ਦਵਾ ਦਿੱਤੀ ਹੈ, ਮਹਾਰਾਜ ਹੋਰ ਦੱਸੋ। ਜਦੋਂ ਆਪ ਜੀ ਦੇ ਨਾਮ ਬਾਣੀ ਨੂੰ ਪੜਾਂਗੇ, ਜਦੋਂ ਆਪ ਜੀ ਦੇ ਪਿਆਰਿਆਂ ਦੇ ਸੰਗਤ ਵਿੱਚ ਜਾਵਾਂਗੇ ਤੇ ਸਾਡੇ ਨਾਲ ਹੋਰ ਕੀ ਵਰਤੇਗਾ? ਕਹਿੰਦੇ ਤੇਰਾ ਚਿੱਤ ਸ਼ਾਂਤ ਠੰਡਾ ਹੋ ਜਾਵੇਗਾ। ਠੰਡਾ ਗੁਰਦੇਵ ਕਿੰਨਾ ਕੁ ਠੰਡਾ ਹੋਵੇਗਾ ਸਾਨੂੰ ਪ੍ਰਮਾਣ ਦੇ ਕੇ ਦੱਸੋ, ਇਵੇਂ ਨੀ ਸਾਨੂੰ ਪਤਾ ਲੱਗਦਾ, ਸਾਨੂੰ ਦੱਸੋ ਉਹ ਕਿੰਨੀ ਕੁ ਠੰਡ ਭਲਾ ਵਰਤਦੀ ਹੋਵੇਗੀ। ਮਹਾਰਾਜ ਅਸੀਂ ਸੁਣਿਆ ਹੈ ਚੰਦਨ ਬੜਾ ਠੰਡਾ ਹੁੰਦਾ ਹੈ, ਜਿਹੜਾ ਚੰਦਨ ਦੇ ਲਾਗੇ ਜਾਵੇ ਉਹਨੂੰ ਠੰਡ ਪੈ ਜਾਂਦੀ। ਮਹਾਰਾਜ ਉਹਨਾਂ ਤੁਹਾਡਾ ਨਾਮ ਠੰਡਾ ਹੈ, ਉਹਨਾਂ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੀ ਸੰਗਤ ਵਿੱਚ ਆਉਣੇ ਤੇ ਉਨੀ ਠੰਡ ਪਵੇਗੀ। ਕਹਿੰਦੇ ਨਹੀਂ ਗੁਰਸਿੱਖਾ, ਚੰਦਨ ਚੰਦ ਨਾ ਸਰਦ ਰੁੱਤ। ਕਹਿੰਦੇ ਨਹੀਂ, ਚੰਦਨ ਵੀ ਉਨਾ ਠੰਡਾ ਨਹੀਂ। ਮਹਾਰਾਜ ਕਿਉਂ, ਕੀ ਕਾਰਨ? ਕਹਿੰਦੇ ਵੇਖ, ਚੰਦਨ ਦੇ ਦੁਆਲੇ ਸੱਪਾਂ ਨੇ ਲਪੇਟੇ ਮਾਰੇ ਹੋਏ ਨੇ, ਪਰ ਜਿੰਨਾ ਚਿਰ ਲਪੇਟਾ ਵੱਜਾ ਹੋਇਆ ਉਨਾ ਚਿਰ ਠੰਡੇ ਨੇ, ਪਰ ਅੰਦਰ ਦੀ ਜ਼ਹਿਰ ਨਹੀਂ ਜਾਂਦੀ, ਅੰਦਰ ਜ਼ਹਿਰ ਤੇਵੇਂ ਦੀ ਤੇਵੇਂ ਬਣੀ ਰਹਿੰਦੀ ਹੈ। ਪਰ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਰੂਪੀ ਚੰਦਨ ਦੇ ਪਾਸ ਜਿਹੜੇ ਆ ਗਏ ਨਾ, ਜਿਹੜੇ ਫੰਕਾਰੇ ਮਾਰਦੇ ਆਏ ਸੀ ਹੰਕਾਰ ਦੇ, ਇਹੋ ਜਿਹੀ ਗੁਰਵੱਕੜੀ ਵਿੱਚ ਮੇਰੇ ਗੁਰਦੇਵ ਨੇ ਲਿਆ, ਸਾਰਾ ਹੀ ਜ਼ਹਿਰ ਨਾਸ਼ ਕਰ ਦਿੱਤਾ ਹੈ। ਜਾਣ ਲੱਗੇ ਨੂੰ ਪੁੱਛਿਆ, ਗੁਰਸਿੱਖਾ ਤੂੰ ਦਰਬਾਰ ਸਾਹਿਬ ਦਰਸ਼ਨ ਕਰਕੇ ਆਇਆ ਸੈ? ਗੁਰੂ ਕਹਿ, ਸਿੱਖਾ ਦੱਸੀ ਸਾਂ ਉੱਥੇ ਕੀ ਕਿਰਪਾ ਹੋਈ ਹੈ। ਜਿਹੜਾ ਬਾਹਰੋਂ ਤੁਰਿਆ ਆਉਂਦਾ ਕਹਿੰਦਾ ਸੀ ਨਾ, ਭਾਊ ਮੈਂ ਇੰਨੇ ਲੋਕ ਲੈ ਕੇ ਚੱਲਿਆ ਦਰਬਾਰ ਸਾਹਿਬ ਦਰਸ਼ਨਾਂ ਨੂੰ, ਮੇਰੇ ਤੇ ਬੜੀਆਂ ਵੱਡੀਆਂ ਅਸੀਸਾਂ ਤੇ ਮੈਂ ਬੜਾ ਵੱਡਾ ਉੱਚਾ ਤੇ ਚੰਗਾ। ਜਦੋਂ ਮੁੜ ਕੇ ਗਿਆ ਤੇ ਉਦੋਂ ਪੁੱਛਿਆ, ਕਹਿਣ ਲੱਗੇ ਹੁਣ ਦੱਸ, ਹੁਣ ਸੁਣਾ। ਕਹਿੰਦਾ ਹਮ ਨਹੀਂ ਚੰਗੇ, ਬੁਰਾ ਨਹੀਂ ਕੋਈ, ਗੁਰਸਿੱਖਾ ਇਹ ਜਾਗ ਕੇ ਮਿਲਿਆ ਏ ਕਿ ਅਜੇ ਆਪਣੇ ਚ ਚੰਗਿਆਈ ਆਈ ਕੋਈ ਨਹੀਂ, ਜਿਹੜੀ ਵਕਾਰਾ ਰੂਪੀ ਜ਼ਹਿਰ ਸੀ ਅੰਦਰੋਂ ਸਾਰੀ ਮੇਟ ਦਿੱਤੀ। ਇਸ ਕਰਕੇ ਚੰਦਨ ਵੀ ਗੁਰੂ ਕਾ ਮੁਕਾਬਲਾ ਨਹੀਂ ਕਰ ਸਕਦਾ। ਮਹਾਰਾਜ ਮੈਨੂੰ ਪਤਾ ਲੱਗਾ ਸੀ ਜਿਹੜਾ ਪੂਰਨਮਾਸ਼ੀ ਦਾ ਪੂਰਾ ਚੰਦਰਮਾ ਹੁੰਦਾ ਹੈ ਨਾ, ਉਸ ਰਾਤ ਨੂੰ ਜਿਹੜੇ ਠੰਡ ਹੁੰਦੀ ਹੈ ਫਿਰ ਓਨਾ ਠੰਡਾ ਹੋਵੇਗਾ ਤੁਹਾਡਾ ਨਾਮ। ਕਹਿੰਦੇ ਨਹੀਂ, ਚੰਦਰਮਾ ਵਾਲੀ ਰਾਤ ਨੂੰ ਵੀ ਜਿਹੜੇ ਵਿਛੋੜੇ ਵਾਲੇ ਨੇ ਉਹਨਾਂ ਦੇ ਹਿਰਦੇ ਤਪਦੇ ਰਹਿੰਦੇ ਨੇ, ਪਰ ਜਿੱਥੇ ਸਤਿਗੁਰੂ ਸਾਹਿਬ ਜੀ ਚੰਦਰਮਾ ਹੋ ਕੇ ਚੜ੍ਹਦੇ ਨੇ ਜਿਸ ਹਿਰਦੇ ਵਿੱਚ, ਉੱਥੇ ਗੁਰਸਿੱਖਾਂ ਕਦੀ ਵਿਛੋੜਾ ਪੈਂਦਾ ਹੀ ਨਹੀਂ। ਕਿਉਂ? ਉਹ ਅਬਨਾਸੀ ਸਦਾ ਸਦਾ ਨਾ ਆਵੇ ਨਾ ਜਾਈ। ਇਹ ਪਰਮੇਸ਼ਰ ਵਾਹਿਗੁਰੂ ਐਸੇ ਅਬਨਾਸੀ ਦਾ ਮੇਲ ਜਦੋਂ ਐਸੇ ਸਤਿਗੁਰੂ ਸਾਹਿਬ ਜੀ ਦਾ ਹੋ ਗਿਆ ਉਹਦੇ ਨਾਲੋਂ ਵੀ ਕਿਤੇ ਠੰਡੇ। ਅੱਛਾ ਮਹਾਰਾਜ ਮੈਨੂੰ ਪਤਾ ਲੱਗ ਗਿਆ, ਫਿਰ ਸਰਦ ਰੁੱਤ ਜਿੰਨੇ ਠੰਡੇ ਹੋਵੋਗੇ, ਸਰਦੀਆਂ ਦੇ ਵਿੱਚ ਠੰਡ ਬਲਦੀ ਰਹਿੰਦੀ ਹੈ ਚੱਲਦੀ ਰਹਿੰਦੀ ਹੈ ਨਾ। ਮਹਾਰਾਜ ਕਹਿੰਦੇ ਨਹੀਂ ਭਾਈ, ਸਰਦ ਰੁੱਤ ਵੀ ਓਨੀ ਠੰਡੀ ਨਹੀਂ ਹੋ ਸਕਦੀ। ਜਿਨ੍ਹਾਂ ਨੂੰ ਭਾਈ ਸੜਾਕਾ ਲੱਗਾ ਹੋਵੇ, ਅੱਗ ਦੇ ਸੜੇ ਹੋਣ, ਉਹ ਸਿਆਲ ਦੇ ਵਿੱਚ ਵੀ ਉਹਨਾਂ ਨੂੰ ਸਾੜ ਪੈਂਦਾ ਰਹਿੰਦਾ, ਤਪਦੇ ਰਹਿੰਦੇ ਹਨ। ਇਵੇਂ ਜਿਹੜੇ ਵਿਕਾਰਾਂ ਰੂਪੀ ਅਗਨੀ ਦੇ ਸਾੜੇ ਹੋਏ ਹਨ, ਜਿਹੜੇ ਤ੍ਰਿਸ਼ਨਾ ਰੂਪੀ ਅਗਨੀ ਦੇ ਸਾੜੇ ਹੋਏ ਹਨ, ਉਹ ਗੁਰੂ ਕੀ ਸਾਧ ਸੰਗਤ ਰੂਪੀ ਸ਼ਾਮ ਦੇ ਵਿੱਚ ਆਣ ਕਰਕੇ, ਗੁਰੂ ਕੀ ਸ਼ਰਨ ਵਿੱਚ ਆਣ ਕਰਕੇ ਠੰਡੇ ਹੋ ਸਕਦੇ ਨੇ, ਹੋਰ ਕਿਤੇ ਨਹੀਂ। ਕਹਿੰਦੇ ਬਿਲਕੁਲ ਭਾਈ, ਜਿਹੜੀ ਵਿਕਾਰਾਂ ਦੀ ਅੱਗ ਮਿਟਦੀ ਨਹੀਂ, ਇਹਨਾਂ ਦੇ ਪਾਸ ਜਾ ਕਰਕੇ ਵੀ
ਨਾਨਕਾ।
ਫਿਰ ਮਹਾਰਾਜ ਠੰਡੇ ਹੋਣ ਲਈ ਕੀ ਕਰੀਏ? ਕਹਿੰਦੇ ਸੀਤਲ ਹੋ ਜਾਵੇਗਾ ਭਾਈ ਕਿਵੇਂ?
ਹਰ ਨਾਮ,
ਜਦੋਂ ਹਰੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਇਸ ਰਸਨਾ ਤੋਂ ਜਪੇਗਾ, ਜਦੋਂ ਪ੍ਰੇਮ ਸਤਿਕਾਰ ਸਾਹਿਬ ਕਹੇਗਾ ਸਤਨਾਮ ਸ੍ਰੀ ਵਾਹਿਗੁਰੂ, ਜਦੋਂ ਵਾਹਿਗੁਰੂ ਵਾਹਿਗੁਰੂ ਦੀ ਧੁਨ ਚੱਲਣ ਲੱਗੀ, ਫਿਰ ਭਾਈ ਠੰਡਾ ਹੋ ਗਿਆ ਚਿੱਤ। ਪਰ ਹੋਰ ਕਿਸੇ ਚੀਜ਼ ਦੇ ਨਾਲ ਨਹੀਂ, ਕੇਵਲ ਪਰਮੇਸ਼ਰ ਦੇ ਨਾਮ ਨਾਲ। ਇਹ ਸਾਰੀਆਂ ਠੰਡਕਾਂ ਤੋਂ ਪਰੇ ਹੈ ਪਰਮੇਸ਼ਰ ਵਾਹਿਗੁਰੂ ਦਾ ਨਾਮ ਜੀ। ਹੁਣ ਪੌੜੀ ਵਿੱਚ ਬਖਸ਼ ਕਰਦੇ ਹਨ
ਚਰਨ ਕਮਲ ਕੀ ਓਟ।
ਸੋ ਮਹਾਰਾਜ ਕੀ ਕਰੀਏ? ਕਹਿੰਦੇ ਭਾਈ, ਜਿਹੜੇ ਚਰਨਾਂ ਕਮਲਾਂ ਦੀ ਓਟ, ਚਰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਵਨ ਗੁਰਬਾਣੀ ਦੀ, ਜਿਨ੍ਹਾਂ ਨੇ ਓਟ ਆਸਰਾ ਲੈ ਲਿਆ ਹੈ, ਕਵਲ ਸ਼ਰੀਕ ਕੇ ਚਰਨਾਂ ਦੇ ਜਿਨ੍ਹਾਂ ਨੇ ਭਾਈ ਓਟ ਗ੍ਰਹਿਣ ਕੀਤੀ ਹੈ, ਨਿਰਗੁਣ ਸਰੂਪ ਦੇ ਅਦਿਸ਼ਟਾਂਤ ਰੂਪੀ ਜਿਹੜੇ ਚਰਨ ਹਨ, ਜੋ ਸਾਰਿਆਂ ਦੇ ਵਿੱਚ ਪਰਿਪੂਰਨ ਪਰਮੇਸ਼ਰ ਵਾਹਿਗੁਰੂ ਹੈ, ਇਹ ਜਾਣ ਕਰਕੇ ਕਿ ਘੱਟ ਘੱਟ ਮੈਂ ਹਰਜੂ ਬਸੈ ਸੰਤਨ ਕਹੋ ਪੁਕਾਰ। ਜਿਨ੍ਹਾਂ ਨੇ ਸੰਤਾਂ ਦੇ ਬਚਨ ਸੁਣ ਲਏ ਕਿ ਹਰੀ ਪਰਮੇਸ਼ਰ ਵਾਹਿਗੁਰੂ ਘਟਾਂ ਘਟਾਂ ਚ ਵਸਦਾ ਹੈ, ਉਹ ਚਰਨ ਕਮਲਾਂ ਦੀ ਓਟ ਲੈ, ਓਟ ਨਾਮ ਹੈ ਆਸਰੇ ਦਾ, ਜਿਨ੍ਹਾਂ ਨੇ ਓਟ ਆਸਰਾ ਗ੍ਰਹਿਣ ਕੀਤਾ ਹੈ ਜੀ।
ਸਗਲ ਜਾਣ,
ਮਹਾਰਾਜ ਕਿੰਨੇ ਕੁ ਉਧਰ ਜਾਣਗੇ ਭਲਾ ਦੱਸੋ ਹਾਂ ਸਾਨੂੰ, ਕਿੰਨੇ ਕੁ ਹੋ ਸਕਦਾ ਹੈ? ਕੋਈ ਲਿਮਿਟ ਹੋਵੇਗੀ ਨਾ? ਅਸੀਂ ਅੱਜ ਕੱਲ ਦੇ ਪੜ੍ਹੇ ਲਿਖੇ ਲੋਕ ਹੈ, ਅਸੀਂ ਇਵੇਂ ਨਹੀਂ ਮੰਨਣ ਲੱਗੇ। ਦੱਸੋ ਸਾਨੂੰ ਤੁਸੀਂ ਕਿੰਨੇ ਕੁ ਤਾਰ ਦੇਵੋਗੇ? ਮਹਾਰਾਜ ਕਹਿੰਦੇ ਗੁਰਸਿੱਖਾ, ਜਿਨ੍ਹਾਂ ਜਿਨ੍ਹਾਂ ਨੇ ਵੀ ਚਰਨ ਕਮਲਾਂ ਦਾ ਆਸਰਾ ਲਿਆ ਹੈ ਗੁਰੂਕਿਆਂ ਦਾ, ਉਹ ਸਾਰੇ ਦੇ ਸਾਰੇ ਉਧਰ ਗਏ, ਸਾਰੇ ਦੇ ਸਾਰੇ। ਕਿੰਨੇ ਕੁ ਜ਼ਿਆਦਾ ਮਹਾਰਾਜ ਵਿਦਵਾਨਾਂ ਨੂੰ ਪੁੱਛਣ ਤੁਰ ਪਿਆ, ਕਹਿੰਦਾ ਜੀ ਮੈਨੂੰ ਤਸੱਲੀ ਵੀ ਹੋਈ, ਦੱਸੋ ਕਿੰਨੇ ਕੁ ਤਾਰ ਦਿੱਤੇ ਹੋਣਗੇ? ਕਹਿਣ ਲੱਗੇ ਭਾਈ ਤਾਰੇ ਗਿਣੇ ਜਾਤ, ਤੇਰੇ ਤਾਰੇ ਨਾ ਬਖਾਣ। ਕਹਿਣ ਲੱਗੇ ਗੁਰਸਿੱਖਾ, ਜਿਹੜੇ ਤਾਰੇ ਨੇ ਨਾ, ਇਹ ਤੇ ਗਿਣੇ ਜਾ ਸਕਦੇ ਨੇ, ਪਰ ਜਿਹੜੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਤਾਰ ਦਿੱਤੇ ਨੇ ਨਾ, ਇਸ ਕਲਯੁਗ ਦੇ ਭਿਆਨਕ ਸਮੇਂ ਵਿੱਚ ਆਣ ਕਰਕੇ ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਉਹਨਾਂ ਦੀ ਗਿਣਤੀ ਕਹਿਣ ਤੇ ਕਥਣ ਤੋਂ ਬਾਹਰੀ ਹੈ। ਮਹਾਰਾਜ ਇੰਨੇ ਜ਼ਿਆਦਾ ਕਲਯੁਗ ਵਿੱਚ ਕੀ ਕਰ ਦਿੱਤਾ ਸਤਿਗੁਰੂ ਸਾਹਿਬ ਜੀ ਨੇ? ਉਹਨਾਂ ਗੁਰਸਿੱਖਾਂ ਨੇ ਪ੍ਰਮਾਣ ਦੇ ਕਰਕੇ ਸਮਝਾਇਆ, ਕਹਿਣ ਲੱਗੇ ਭਾਈ ਵੇਖ, ਜੇ ਕਿਤੇ ਕਿਸੇ ਨੂੰ ਇੱਕ ਹਲਕਾਇਆ ਕੁੱਤਾ ਵੱਢ ਜਾਵੇ ਤੇ ਪਿੰਡ ਦੇ ਵਿੱਚ ਇੱਕੋ ਹੀ ਮੰਤਰੀ ਹੋਵੇ, ਮੰਤਰੀ ਜਿਹੜਾ ਉਹ ਮੰਤਰ ਦੇ ਦੁਆਰਾ ਉਹ ਹਲਕਾ ਦਾ ਇਲਾਜ ਕਰਦਾ ਹੋਵੇ, ਭਾਈ ਇੱਕ ਜਾਣੇ ਨੂੰ ਜੇ ਵੱਢਿਆ ਹੋਵੇ ਤੇ ਉਹਦਾ ਤੇ ਇਲਾਜ ਕਰ ਸਕਦਾ ਹੈ, ਤੇ ਜੇ ਨਗਰ ਵਿੱਚ ਬਹੁਤੇ ਕੁੱਤੇ ਹਲਕਾਏ ਹੋ ਜਾਣ ਤੇ ਸਾਰੇ ਨਗਰ ਨੂੰ ਵੱਢ ਦੇਣ, ਤੇ ਹੁਣ ਜਿਹੜਾ ਭਾਈ ਮੰਤਰੀ ਹੈ ਜਿਹੜਾ ਉਸ ਰੋਗ ਦਾ ਨਾਸ਼ ਕਰਨ ਵਾਲਾ, ਉਹਦੇ ਲਈ ਦੁਬਧਾ ਪੈਦਾ ਹੋ ਜਾਵੇਗੀ ਨਾ? ਜੇ ਇੱਕ ਨੂੰ ਬਚਾਉਣ ਜਾਵੇਗਾ ਤੇ ਦੂਸਰਾ ਜਿਹੜਾ ਹੈ ਉਹ ਮਰ ਜਾਵੇਗਾ, ਚੜ੍ਹਾਈ ਕਰ ਜਾਵੇਗਾ, ਤੇ ਫਿਰ ਕਹਿੰਦੇ ਜੇ ਤੇ ਹੋਵੇ ਸਿਆਣਾ ਉਹ ਉਹ ਫਿਰ ਇੱਕ ਥਾਂ ਤੇ ਸਾਰਿਆਂ ਨੂੰ ਇਕੱਠੇ ਕਰਕੇ ਤੇ ਨਗਾਰੇ ਦੀ ਚੋਟ ਦੇ ਉੱਤੇ ਉਸ ਸ਼ਬਦ ਦਾ ਉਸ ਮੰਤਰ ਦਾ ਗਾਇਨ ਕਰੇ ਤੇ ਸਾਰਿਆਂ ਦਾ ਹਲਕਾ ਦੂਰ ਹੋ ਜਾਂਦਾ। ਇਵੇਂ ਗੁਰਸਿੱਖਾ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਵੇਖ ਸਤਯੁਗ ਤ੍ਰੇਤੇ ਤੇ ਦੁਆਪਰ ਵਿੱਚ ਕੁੱਝ ਕੁੱਝ ਲੋਕਾਂ ਨੂੰ ਹਲਕਾ ਹੋਇਆ ਨਾ, ਥੋੜੇ ਸਨ ਨਾ ਜਿਹੜੇ ਹਲਕ ਗਏ ਵਿਕਾਰਾਂ ਕਰਕੇ, ਉਦੋਂ ਥੋੜੇ ਜਿਹੇ ਮੰਤਰ ਦੇ ਨਾਲ ਉਹਨਾਂ ਦਾ ਭਲਾ ਹੋ ਗਿਆ। ਜਦੋਂ ਕਲਯੁਗ ਦੇ ਵਿੱਚ ਵਿਕਾਰਾਂ ਦੀ ਅੱਗ ਲੱਗੀ, ਹਰੇਕ ਹੀ ਵਿਕਾਰਾਂ ਦਾ ਮਾਰਿਆ ਹਲਕਾਇਆ ਹੋਇਆ ਫਿਰਦਾ ਸੀ, ਉਦੋਂ ਮੇਰੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ, ਉਦੋਂ ਕਿਰਪਾ ਕੀਤੀ ਹੈ, ਉਦੋਂ ਨਗਾਰੇ ਦੀ ਚੋਟ ਤੇ ਕਹਿ ਦਿੱਤਾ, ਉਦੋਂ ਬਖਸ਼ਿਸ਼ ਕੀਤੀ ਹੈ। ਸਾਚ ਕਹੋ ਸੁਣ ਲਿਓ ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਆ, ਉਦੋਂ ਬਖਸ਼ਿਸ਼ ਕਰ ਦਿੱਤੀ, ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚੇਰਾ। ਉਦੋਂ ਡੰਕੇ ਦੀ ਚੋਟ ਨਾ ਕਹਿ ਦਿੱਤਾ ਹੈ ਗੁਰਸਿੱਖਾ ਚੇਤੇ ਰੱਖ, ਜੇ ਤੂੰ ਪੂਰਨ ਤੌਰ ਤੇ ਮੇਰਾ ਹੋ ਜਾਵੇਗਾ ਤੇ ਫਿਰ ਤੈਨੂੰ ਇਹ ਦੱਸ ਦਈਏ, ਜੇ ਤੂੰ ਰਹਿਤਵਾਨ ਹੋ ਜਾਵੇਗਾ ਤੇ ਫਿਰ ਇੱਥੋਂ ਤੱਕ ਬਖਸ਼ਿਸ਼ ਕਰਾਂਗੇ ਕਿ ਅਸੀਂ ਤੇਰੇ ਚੇਲੇ ਬਣ ਜਾਵਾਂਗੇ। ਚੇਲੇ ਉਹ ਸਾਹਿਬ ਮੈਂ ਉਸ ਕਾ ਚੇਰਾ, ਕਹਿੰਦੇ ਚੇਲੇ ਹੋ ਜਾਵਾਂਗੇ। ਤੇ ਹੁਣ ਭਾਈ ਜੇ ਸਾਹਿਬ ਮਾਲਕ ਬਣ ਜਾਵੇਗਾ ਤੇ ਫਿਰ ਤੇ ਕਿਸੇ ਤਰੀਕੇ ਦੇ ਵਿਕਾਰ ਪਾਉਣ ਨਹੀਂ ਨਾ ਲੱਗੇ। ਇਹ ਡੰਕੇ ਦੀ ਚੋਟ ਤੇ ਆਪ ਬਖਸ਼ਿਸ਼ ਕੀਤੀ, ਕਿਰਪਾ ਕੀਤੀ ਨਾਲ ਮਹਾਰਾਜ ਕਿਵੇਂ ਤਰਾਂਗੇ। ਕਹਿੰਦੇ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਲੈ ਤੁਰ ਕੀ ਬਾਣੀ ਦੇ ਨਾਲ ਜੋੜ ਦੇਣ ਲੱਗੇ ਹਾਂ, ਤੇਰੀ ਚਿੰਤਾ ਹੀ ਕੋਈ ਨਹੀਂ ਰਵੇਗੀ, ਤੈਨੂੰ ਚਿੰਤਾ ਤੋਂ ਮੁਕਤ ਕਰ ਦਿੰਦੇ ਹਾਂ। ਐਸੇ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ, ਐਸਾ ਨਾਮ ਦੇ ਕਰਕੇ ਜੀ ਕਿਵੇਂ ਦਿੱਤਾ। ਸੋ ਕਹਿੰਦੇ ਜੀ ਜਿਹੜੇ ਜਿਹੜੇ ਜੁੜ ਜਾਣਗੇ ਇਸ ਨਾਮ ਦੇ ਨਾਲ, ਜਿਹੜੇ ਓਟ ਆਸਰਾ ਲੈਣਗੇ ਉਹ ਸਾਰੇ ਹੀ ਉਧਰ ਚੁੱਕੇ ਹਨ, ਜਿਹੜੇ ਅਗਾਂਹ ਜੁੜਨਗੇ ਉਹ ਉਧਰ ਜਾਣਗੇ ਜੀ।
ਪ੍ਰਤਾਪ ਗੋਬਿੰਦ,
ਸੋ ਕਹਿੰਦੇ ਜੀ ਕਿਹੜੇ ਕਿਹੜੇ ਜੁੜੇ, ਕਹਿੰਦੇ ਜਿਨ੍ਹਾਂ ਨੇ ਸਤਿਗੁਰੂ ਸਾਹਿਬ ਜੀ ਦੇ ਐਸੇ ਪ੍ਰਤਾਪ ਨੂੰ ਸੁਣ ਲਿਆ। ਜਦੋਂ ਪਤਾ ਲੱਗਾ ਵੇ ਸਦਨੇ ਵਰਗੇ ਤਰ ਗਏ ਵੇ, ਉਹ ਭੂਮੀਏ ਚੋਰ ਵਰਗੇ ਤਰ ਗਏ, ਵੇਖ ਵਿਚਾਰ ਕਰਕੇ ਵੇਖ, ਜਿਹਨੂੰ ਲੱਖੂ ਧਾੜ ਵੀ ਕਹਿੰਦੇ ਸਨ ਉਹ ਭਾਈ ਲਖੀਆ ਜੀ ਬ੍ਰਹਮ ਗਿਆਨੀ ਮਹਾਂਪੁਰਖ ਹੋ ਗਏ ਹਨ। ਜਿਨ੍ਹਾਂ ਨੂੰ ਲੋਕ ਕਹਿੰਦੇ ਸਨ ਇਹ ਚੋਰ ਹਨ, ਉਹਨਾਂ ਨੂੰ ਗੁਰੂ ਬੁੱਕਲ ਵਿੱਚ ਲੈ ਕਰਕੇ ਕਹਿੰਦਾ ਜੀ ਵਿਧੀ ਚੰਦ ਛੀਨਾ ਗੁਰੂ ਕਾ ਥੀਨਾ। ਵੇਖ ਗੁਰਸਿੱਖਾ ਤੂੰ ਵਿਚਾਰ ਕਰਕੇ ਵੇਖ ਕਿਹਦੀ ਕਿਹਦੀ ਬਾਤ ਕਰਦਾ, ਗੁਰੂ ਸਾਹਿਬ ਜੀ ਨੇ ਕਿੱਡੀਆਂ ਉੱਚੀਆਂ ਪਦਵੀਆਂ ਤੇ ਮਹਾਨ ਰੁਤਬੇ ਆਪ ਬਖਸ਼ ਕਰਕੇ ਦਿੱਤੇ ਹਨ, ਕੀ ਸਤਿਗੁਰੂ ਸਾਹਿਬ ਜੀ ਦਾ ਪ੍ਰਤਾਪ ਸੁਣੇਗਾ। ਇਹ ਤੇ ਏਡੇ ਵੱਡੇ ਮਹਾਰਾਜ ਹਨ, ਕੀ ਇਹਨਾਂ ਦੀ ਮਹਿਮਾ ਕਵੇਗਾ ਜ਼ਬਾਨ ਦੁਆਰਾ। ਜਿਹੜਾ ਦੁਸ਼ਮਣ ਹੋ ਕਰਕੇ ਆਇਆ ਨਾ, ਦੁਸ਼ਮਣ ਹੋ ਕਰਕੇ ਹੱਥੀ ਪਾਲਿਆ ਪੈਦੇ ਖਾਂ, ਇਹ ਸਤਿਗੁਰੂ ਸਾਹਿਬ ਜੀ ਨੇ ਉਹ ਵੀ ਤਾਰ ਦਿੱਤਾ, ਤੈਨੂੰ ਕਿਉਂ ਨਾ ਤਾਰਨਗੇ। ਜਦੋਂ ਸੁਣੀ ਕਥਾ ਕਿ ਜਿਹੜਾ ਗੁਰੂ ਕਹਿੰਦਾ ਮੈਂ ਆਪਣੇ ਸੁਪਨੇ ਵਿੱਚ ਵੀ ਪਰਾਏ ਘਰ ਵਿੱਚ ਨਹੀਂ ਜਾਂਦਾ, ਇਹ ਮੇਰੇ ਪਿਤਾ ਦਾ ਹੁਕਮ ਹੈ, ਉਹ ਗੁਰੂ ਗੁਰਸਿੱਖਾ ਤੇਰੇ ਕਰਕੇ ਵੇਸਵਾ ਦੇ ਦੁਆਰੇ ਤੇ ਜਾ ਕਰਕੇ ਚੌਂਕੀਦਾਰਾ ਵੀ ਕਰਨ ਲੱਗ ਪਵੇਗਾ। ਐਸੇ ਸਤਿਗੁਰੂ ਸਾਹਿਬ ਜੀ ਦਾ ਜਦੋਂ ਪ੍ਰਤਾਪ ਸੁਣਿਆ, ਜਦੋਂ ਇਹ ਬਖਸ਼ਾਂ ਸੁਣੀਆਂ, ਫਿਰ ਕਹਿੰਦੇ ਕੀ ਹੋਇਆ ਜੇ
ਭਉ ਭਏ ਮਨ,
ਫਿਰ ਮਨ ਚੋਂ ਡਰ ਕੋਈ ਨਹੀਂ ਰਿਹਾ। ਹੁਣ ਇਹ ਨਹੀਂ ਡਰ ਰਿਹਾ ਕਿ ਸਾਡਾ ਪਤਾ ਨਹੀਂ ਮੁਕਤੀ ਦਾ ਕੀ ਬਣੇ, ਤਰੀਏ ਤੇ ਨਾ ਤਰੀਏ, ਹੁਣ ਡਰ ਸਾਰੇ ਲੱਥ ਗਏ ਹਨ। ਸੋ ਹੁਣ ਇਹ ਪਤਾ ਲੱਗ ਗਿਆ ਕਿ ਮੁਕਤ ਹਾਂ, ਇਹ ਨਹੀਂ ਕਿ ਸਾਡੀ ਮੁਕਤੀ ਨਹੀਂ ਹੋਵੇਗੀ। ਅਸੀਂ ਸਤਿਗੁਰੂ ਸਾਹਿਬ ਵੱਡੇ ਗੁਰੂ ਦੇ ਨਾਲ ਜੁੜ ਗਏ, ਕਿੰਨੇ ਕੁ ਵੱਡੇ, ਕਹਿੰਦੇ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੇ
ਟੂਟ ਨਿਆਵੇ ਮੂਲ।
ਸੋ ਮਹਾਰਾਜ ਕੀ ਹੋਵੇਗਾ, ਕਹਿੰਦੇ ਭੋਰਾ ਜਿੰਨਾ ਵੀ ਟੋਟਾ ਉਹਨਾਂ ਗੁਰੂ ਕੇ ਸਿੱਖਾਂ ਨੂੰ ਆਵੇਗਾ ਨਹੀਂ ਜੀ।
ਸੰਚਿਆ ਨਾਮ ਧਨ,
ਜਿੰਨਾ ਨਾਮ ਰੂਪੀ ਧਨ ਸੰਚਿਆ ਇਕੱਤਰ ਕੀਤਾ ਹੈ
ਸੰਤ ਜਨਾ ਸਿਓ ਸੰਗ।
ਫਿਰ ਸਮਾਪਤੀ ਤੇ ਬਖਸ਼ਿਸ਼ ਕਰਦੇ ਨੇ, ਕਹਿੰਦੇ ਗੁਰਸਿੱਖਾ ਸੰਤ ਜਨਾਂ ਦੀ ਸੰਗਤ ਵਿੱਚੋਂ
ਪਾਈਐ ਵੱਡੇ ਪੁੰਨ।
ਮਹਾਰਾਜ ਇਹ ਸੰਤਾਂ ਦੀ ਸੰਗਤ ਕਿਵੇਂ ਮਿਲਦੀ, ਕਹਿੰਦੇ ਜੇ ਵੱਡੇ ਪੁੰਨ ਕੀਤੇ ਹੋਣ, ਜੇ ਭਾਈ ਸ਼ਕਾਮ ਕਰਮ ਕੀ, ਸੋ ਸ਼ਕਾਮ ਕਰਮ ਨਿਸ਼ਕਾਮ ਕਰਮ ਜਿਨ੍ਹਾਂ ਨੇ ਕੀਤੇ ਨੇ ਉਹਨਾਂ ਨੂੰ ਭਾਈ ਇਹ ਸੰਤ ਪਿਆਰੇ ਪਰਮੇਸ਼ਰ ਦਿਆਂ ਦੀ ਸੰਗਤ ਜਿਹੜੀ ਹੈ ਉਹ ਪ੍ਰਾਪਤ ਹੋਈ ਹੈ ਵੱਡੇ ਪੁੰਨਾਂ ਕਰਕੇ।
ਆਠ ਪਹਿਰ ਹਰ ਧਿਆਏ,
ਉਹ ਕੀ ਬਖਸ਼ਿਸ਼ ਕਰਦੇ ਨੇ ਸੰਗਤ ਵਿੱਚ ਹੈ ਕੀ ਕਹਿੰਦੇ ਅੱਠੇ ਪੈਰੀ ਹਰੀ ਪਰਮੇਸ਼ਰ ਵਾਹਿਗੁਰੂ ਨੂੰ ਧਿਆਉਂਦੇ ਰਹਿੰਦੇ ਨੇ ਅੱਠੇ ਪੈਰੀ, ਕੋਈ ਘੜੀ ਪਲ ਨਹੀਂ। ਇਹ ਨਹੀਂ ਜਦੋਂ ਵੇਖੋ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਪਰਮੇਸ਼ਰ ਦੇ ਨਾਮ ਦੇ ਵਿੱਚ ਹੀ ਆਪਣੇ ਚਿੱਤ ਨੂੰ ਜੋੜ ਕੇ ਰੱਖਦੇ ਨੇ ਨਾਮ ਦੇ ਵਿੱਚ ਹੀ, ਇੱਕ ਘੜੀ ਵੀ ਉਹਨਾਂ ਦੀ ਭਾਈ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਬਤੀਤ ਹੋ ਜਾਵੇ ਤੇ ਉਹ ਬੇਨਤੀ ਕਰਦੇ ਨੇ ਮਹਾਰਾਜ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਮਹਾਰਾਜ ਕਿਤੇ ਇੱਕ ਘੜੀ ਇੱਕ ਨਿਮਖ ਵੀ ਆਪ ਜੀ ਦਾ ਨਾਮ ਭੁੱਲ ਜਾਵੇ ਤੇ ਇਹ ਕਲਯੁਗ ਜਿਹੜਾ ਆਣ ਕਰਕੇ ਵਿਆਪ ਜਾਂਦਾ, ਇਹ ਕਲਯੁਗ ਆਣ ਕਰਕੇ ਢਾ ਲੈਂਦਾ ਹੈ ਜੇ। ਤੇ ਨਾਲ ਉਪਦੇਸ਼ ਕਰਦੇ ਨੇ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਕਿ ਹਰੀ ਪਰਮੇਸ਼ਰ ਵਾਹਿਗੁਰੂ ਦਾ ਜਿਹੜਾ ਜਸ ਹੈ ਗੁਰਸਿੱਖਾ ਇਹ ਨਿਤਾ ਪ੍ਰਤੀ ਸੁਣਿਆ ਕਰ, ਜੇ ਨਿਤਾ ਪ੍ਰਤੀ ਸੁਣੇਗਾ ਤਾਂ ਤੇਰਾ ਭਲਾ ਹੋ ਸਕਦਾ ਹੈ, ਤਾਂ ਹੀ ਬਖਸ਼ਿਸ਼ ਕੀਤੀ ਨਾ ਰਹਿਮਤ ਕੀਤੀ ਹੈ। ਜਿੱਥੇ ਇਹ ਕਿਹਾ ਹੈ ਕਿ ਭਾਈ ਸੋ ਹਰ ਸਮੇਂ ਵਾਹਿਗੁਰੂ ਸਿਮਰਨ ਗੁਰੂ ਕੀ ਬਾਣੀ ਦਾ ਜਾਪ ਕਰਦਾ ਰਹਿ, ਉੱਥੇ ਨਾਲ ਦੇ ਨਾਲ ਪੰਜਾਂ ਪਿਆਰਿਆਂ ਪਾਸੋਂ ਮਰਿਆਦਾ ਵੀ ਸਾਨੂੰ ਦੱਸੀ ਗਈ। ਗੁਰੂ ਕਹਿ ਸਿੱਖਾ ਸਵੇਰੇ ਪੰਜ ਬਾਣੀਆਂ ਪੜੀ, ਸ਼ਾਮ ਨੂੰ ਲਹਿਰਾ ਸਾਹਿਬ ਜੀ ਦਾ ਪਾਠ, ਕੀਰਤਨ ਸੋਲੇ ਦੀ ਬਾਣੀ ਆਰਾਮ ਕਰਨ ਲੱਗਿਆਂ ਪੜੀ, ਇਹ ਘੱਟ ਤੋਂ ਘੱਟ ਤੈਨੂੰ ਪੜ੍ਹਨੀ ਪੈਣੀ, ਕਿਉਂ ਤੇਰਾ ਕਿਤੇ ਨਾ ਗਾਣਾ ਪੈ ਜਾਵੇ, ਕੋਈ ਇਹੋ ਜਿਹਾ ਦਿਨ ਨਾ ਆਵੇ ਜਿੱਦਣ ਤੂੰ ਸਤਿਗੁਰੂ ਸਾਹਿਬ ਜੀ ਨੂੰ ਚੇਤੇ ਹੀ ਨਾ ਕਰੇ। ਹਾਂ ਭਾਵੇਂ ਸੁਭਾਅ ਇਹ ਬਣਾ ਕਿ ਹਰ ਸਮੇਂ ਪਰਮੇਸ਼ਰ ਵਾਹਿਗੁਰੂ ਦੀ ਬਾਣੀ ਪੜ੍ਹਦਾ ਰਹਿ, ਪਰ ਇੰਨਾ ਕੁ ਤੈਨੂੰ ਜ਼ਰੂਰ ਕਰਨਾ ਪਵੇਗਾ। ਜੇ ਇੰਨਾ ਨਾ ਕੀਤਾ ਤੇ ਉਹ ਦਿਨ ਦੀ ਗੈਰ ਹਾਜ਼ਰੀ ਲੱਗ ਜਾਵੇਗੀ, ਗੈਰ ਹਾਜ਼ਰੀ, ਤੇ ਜੇ ਗੈਰ ਹਾਜ਼ਰੀ ਲੱਗਦੀ ਰਹੇ ਤੇ ਜਦੋਂ ਫਾਈਨਲ ਪੇਪਰ ਹੋਣ ਲੱਗਣ, ਜੇ ਬਹੁਤੀਆਂ ਗੈਰ ਹਾਜ਼ਰੀਆਂ ਹੋ ਜਾਣ ਤੇ ਜਿਹੜੇ ਸਕੂਲ ਵਾਲੇ ਨੇ ਨਾ ਅਧਿਆਪਕ, ਉਹ ਬੱਚੇ ਨੂੰ ਠਾਲ ਕੇ ਤੇ ਘਰ ਨੂੰ ਘੱਲ ਦਿੰਦੇ ਨੇ, ਕਹਿੰਦੇ ਕਾਕਾ ਤੇਰੀਆਂ ਹਾਜ਼ਰੀਆਂ ਪੂਰੀਆਂ ਨਹੀਂ, ਇਸ ਕਰਕੇ ਤੈਨੂੰ ਹਾਜ਼ਰੀਆਂ ਪੂਰੀਆਂ ਨਾ ਹੋਣ ਕਰਕੇ ਜੁਰਮਾਨਾ ਵੀ ਲੱਗ ਸਕਦਾ ਹੈ, ਤੇ ਜਾਂ ਫਿਰ ਹੁਣ ਅਗਲੀ ਵਾਰੀ ਪੇਪਰ ਦੇ ਲਵੀਂ ਤੇ ਵਿਚਾਰ ਕਰਕੇ ਵੇਖ ਲਵੋ। ਬੜੀ ਗੁਰੂ ਸਾਹਿਬ ਜੀ ਦੀ ਕਿਰਪਾ ਹੋਈ ਹੈ, ਰਹਿਮਤ ਹੋਈ ਹੈ, ਤਾਂ ਹੀ ਮਨੁੱਖਾਂ ਦੇ ਹੀ ਮਿਲੀ ਹੈ, ਐਵੇਂ ਤੇ ਨਹੀਂ ਮਿਲ ਗਈ। ਜੇ ਇਹ ਮਨੁੱਖਾਂ ਦੇ ਹੀ ਮਿਲ ਗਈ ਮਿਲੀ ਹੈ ਤੇ ਜੇ ਗੈਰ ਹਾਜ਼ਰੀਆਂ ਜ਼ਿਆਦਾ ਹੋ ਗਈਆਂ, ਗੁਰੂ ਸਾਹਿਬ ਅੱਗੇ ਅਰਦਾਸ ਕਰੀਏ ਮਹਾਰਾਜ ਕਿਤੇ ਬਹੁਤੀਆਂ ਗੈਰ ਹਾਜ਼ਰੀਆਂ ਸਾਡੀਆਂ ਨਾ ਲੱਗ ਜਾਣ, ਕਿਰਪਾ ਕਰਿਆ ਜੇ ਸਾਨੂੰ ਆਪ ਦਿਆਲਤਾ ਕਰਕੇ ਪਾਸ ਕਰਵਾ ਲਿਆ ਜੇ, ਸਾਡੇ ਵੱਸ ਵਿੱਚ ਕੋਈ ਗੱਲ ਨਹੀਂ, ਆਪ ਰਹਿਮਤ ਦਾ ਮੀਂਹ ਵਰਸਾਵੋ। ਮਹਾਰਾਜ ਜੀ ਇਹ ਬੇਨਤੀ ਸਾਨੂੰ ਕਰਨੀ ਪਵੇਗੀ, ਰਾਮ ਮਈਆ ਹਉ ਬਾਰਕ ਤੇਰਾ ਕਾਹੇ ਨਾ ਖੰਡਸ ਅਵਗਣ ਮੇਰਾ। ਗੁਰਦੇਵ ਮੇਰਾ ਚਿੱਤ ਤੇ ਹਰ ਰੋਜ਼ ਜਦੋਂ ਨਿਤਨੇਮ ਦਾ ਸਮਾਂ ਹੁੰਦਾ ਉਦੋਂ ਢਿੱਲਾ ਮੱਠਾ ਜਿਹਾ ਰਹਿੰਦਾ, ਢਿੱਲਾ ਮੱਠਾ ਜਿਹਾ, ਸ਼ਾਮ ਨੂੰ ਵੀ ਬਾਣੀ ਪੜ੍ਹਨ ਨੂੰ ਜੀ ਨਹੀਂ ਕਰਦਾ, ਕੀਰਤਨ ਸੋਹਲਾ ਵੀ ਯਤਨ ਕਰਦਾ ਵੀ ਅੱਜ ਦੀ ਦਿਹਾੜੀ ਲੰਘ ਹੀ ਜਾਵੇ ਤੇ ਫੇਰ ਹੀ ਕੰਮ ਚੱਲ ਜਾਂਦਾ ਹੈ। ਆਪ ਕਿਰਪਾ ਕਰੋ, ਘੱਟ ਤੋਂ ਘੱਟ ਇਹ ਸੱਤ ਬਾਣੀਆਂ ਜ਼ਰੂਰ ਪੜਾਵੋ, ਫਿਰ ਨਾਲ ਦੇ ਨਾਲ ਆਪ ਜੀ ਦੀ ਪਾਵਨ ਬਾਣੀ ਦੇ ਹੋਰ ਜਾਪ ਜਿੰਨਾ ਆਪ ਜੀ ਵੱਧ ਤੋਂ ਵੱਧ, ਸੋ ਆਪ ਕਿਰਪਾ ਕਰੋ ਇਹੋ ਜਿਹੀ ਅਵਸਥਾ ਬਣਾ ਦਵੋ ਕਿ ਅੱਠੇ ਪੈਰ ਆਪ ਜੀ ਦੇ ਪਿਆਰਿਆਂ ਵਾਂਗ ਆਪ ਜੀ ਨੂੰ ਧਿਆਉਂਦੇ ਰਹੀਏ। ਜਦੋਂ ਇਹ ਬੇਨਤੀਆਂ ਕਰਾਂਗੇ ਤੇ ਫਿਰ ਕਿਰਪਾਲੂ ਸਤਿਗੁਰੂ ਸਾਹਿਬ ਜੀ ਬਾਉੜੀ ਕਰਨਗੇ, ਕਿਤੇ ਇਹ ਨਾ ਹੋਵੇ ਕਿ ਇਸ ਕਲਾਸ ਚੋਂ ਉਠਾਲ ਦਿੱਤਾ ਤੇ ਪਤਾ ਨੀ ਅਗਲੀ ਵਾਰੀ ਫਿਰ ਦੁਬਾਰਾ ਮਿਲਣੀ ਏ ਤੇ ਜਾਂ ਨਹੀਂ ਮਿਲਣੀ। ਇਸ ਕਰਕੇ ਕਹਿੰਦੇ ਪਿਆਰੇ ਮਹਾਂਪੁਰਖਾਂ ਦੀ ਸੰਗਤ ਵਿੱਚ ਬੈਠ, ਉਹ ਨਿਤਾ ਪ੍ਰਤੀ ਉਹਨਾਂ ਦੀ ਸੰਗਤ ਵਿੱਚ ਜਾ ਕਰਕੇ ਤੈਨੂੰ ਨਾਮ ਜਸ ਹਰੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਸਿਮਰਨ ਤੇ ਸਰਵਣ ਕਰਨ ਨੂੰ ਮਿਲੇਗਾ। ਇਹ ਕਿਰਪਾ ਕੀਤੀ ਅੱਜ ਦੇ ਹੁਕਮਨਾਮੇ ਦੁਆਰਾ, ਹੁਣ ਜੋ ਲੜੀਵਾਰ ਕਥਾ ਦੁਆਰਾ ਸਾਡੇ ਤੇ ਬਖਸ਼ਿਸ਼ ਕਰ ਰਹੇ ਨੇ, ਆਓ ਮਨ ਚਿਤ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ।
ਮਿਲਾਵਲ ਮਹੱਲਾ ਪੰਜਵਾਂ, ਪੈ ਤੇ ਉਪਜੈ ਭਗਤ ਪ੍ਰਭ।
ਮਹਾਰਾਜ ਮੈਂ ਸੁਣ ਲਈ ਹੁਕਮਨਾਮੇ ਸਾਹਿਬ ਦੀ ਕਥਾ, ਆਪ ਜੀ ਨੇ ਕਿਰਪਾ ਕੀਤੀ ਏ ਕਿ ਸੰਤਾਂ ਦੀ ਸੰਗਤ ਚ ਲੱਗ ਕੇ ਭਗਤੀ ਕਰ। ਮਹਾਰਾਜ ਭਗਤੀ ਕਿਵੇਂ ਕਰਿਆ ਕਰਾਂ? ਕਹਿੰਦੇ ਭੈ ਭਾਵਣੀ ਡਰ ਭਾਉ ਰੱਖ ਕਰਕੇ ਹਿਰਦੇ ਵਿੱਚ, ਜਿਹਦੇ ਹਿਰਦੇ ਵਿੱਚ ਭੈ ਨਹੀਂ ਸਤਿਕਾਰ ਨਹੀਂ ਹੈ ਉਹਦੇ ਹਿਰਦੇ ਚ ਭਗਤੀ ਵੀ ਨਹੀਂ ਹੈ। ਇਸ ਕਰਕੇ ਸਤਿਗੁਰੂ ਸਾਹਿਬ ਜੀ ਦਾ ਭੈ ਭਾਵਣੀ ਰੱਖ ਕਰਕੇ, ਕਿਹੜਾ ਭੈ ਰੱਖਣਾ ਹੈ ਕਿ ਸਦ ਸੁਣਦਾ ਸਦ ਵੇਖਦਾ, ਉਹ ਸਾਰਿਆਂ ਥਾਵਾਂ ਤੇ ਵਿਆਪਕ ਪਰਮੇਸ਼ਰ ਵਾਹਿਗੁਰੂ ਹੈ। ਮੇਰੇ ਕੀਤੇ ਹੋਏ ਗੁਨਾਹਾਂ, ਮੇਰੇ ਕੀਤੀਆਂ ਹੋਈਆਂ ਚੰਗਿਆਈਆਂ ਨੂੰ ਉਹ ਵੇਖ ਤੇ ਸੁਣ ਲਿਆ ਹੈ। ਭਾਈ ਜਿਵੇਂ ਰਾਜੇ ਦੀ ਸਭਾ ਵਿੱਚ ਜਾਈਏ, ਉਸ ਸਮੇਂ ਮਨੁੱਖ ਆਪਣੇ ਸਾਹਾਂ ਨੂੰ ਸੰਕੋਚ ਕੇ ਵੀ ਗੱਲ ਕਰਦਾ, ਕਿਤੇ ਮੇਰੇ ਕੋਲ ਉੱਚੀ ਸਾਹ ਨਾ ਲਿਆ ਜਾਵੇ, ਆਪਣੇ ਬਹਿਣ ਖਲੋਣ ਦਾ ਵਿਸ਼ੇਸ਼ ਧਿਆਨ ਰੱਖਦਾ, ਕਿਤੇ ਰਾਜੇ ਨੇ ਜਾਂ ਮੰਤਰੀ ਨੇ ਵੇਖ ਲਿਆ ਤੇ ਮੈਨੂੰ ਕੋਈ ਦੰਡ ਨਾ ਦਵਾ ਦਵੇ, ਮੈਂ ਆਪਣੇ ਸਾਹ ਸੰਕੋਚ ਕੇ ਗੱਲ ਕਰਾਂ, ਇਹ ਮੇਰੇ ਨਾਲੋਂ ਵੱਡੇ ਨੇ, ਮੈਂ ਇਹਨਾਂ ਪਾਸੋਂ ਕੁਝ ਲੈਣ ਆਇਆ, ਕਿਤੇ ਇਹ ਨਾ ਹੋਵੇ ਅਵੱਗਿਆ ਹੋ ਜਾਵੇ। ਸੋ ਇਸੇ ਤਰੀਕੇ ਦੇ ਨਾਲ ਜਿੰਨਾ ਉੱਥੇ ਪੈਰ ਰੱਖਿਆ ਉਹਨੂੰ ਵੀ ਕਿਤੇ ਵਧੀਕ ਪੈਰ ਰੱਖ ਕਰਕੇ ਆਪਣੇ ਹਿਰਦੇ ਵਿੱਚ ਜਦੋਂ ਗੁਰੂ ਕੀ ਹਜ਼ੂਰੀ ਚ ਆਵੇ ਤੇ ਫਿਰ ਪਰਮੇਸ਼ਰ ਵਾਹਿਗੁਰੂ ਦੇ ਨਾਮ ਨਾਲ ਚਿੱਤ ਲਾ ਕਰਕੇ ਭਗਤੀ ਕਰ।
ਅੰਤਰ ਹੋਏ ਸਾਤ,
ਫਿਰ ਕਹਿੰਦੇ ਤੇਰਾ ਅੰਦਰ ਜਿਹੜਾ ਉਹ ਸਾਤ ਠੰਡਾ ਹੋ ਜਾਵੇਗਾ, ਸੀਤਲ ਹੋ ਜਾਵੇਗਾ ਜੀ।
ਨਾਮ ਜਪਤ ਗੋਬਿੰਦ ਕਾ,
ਕਹਿੰਦੇ ਨਾਮ ਜਪਦਿਆਂ ਹੋਇਆ ਗੋਬਿੰਦ ਪਰਮੇਸ਼ਰ ਵਾਹਿਗੁਰੂ ਦਾ
ਸਹਿ ਭ੍ਰਮ ਪ੍ਰਾਤ,
ਭ੍ਰਮ ਵੀ ਸਾਰੇ ਨਾਸ ਹੋ ਜਾਣਗੇ। ਭ੍ਰਮ ਕੀ ਹੈ? ਜਿਵੇਂ ਨੇਰੇ ਚ ਪਈ ਹੋਈ ਰੱਸੀ ਵੀ ਸੱਪ ਪ੍ਰਤੀਤ ਹੁੰਦੀ ਹੈ। ਭ੍ਰਾਂਤੀ ਕੀ ਹੈ? ਜਿਵੇਂ ਕਿਸੇ ਚੀਜ਼ ਨੂੰ ਵੇਖ ਤੇ ਲਿਆ ਹੈ ਪਰ ਪਤਾ ਨੀ ਲੱਗ ਰਿਹਾ ਕੀ ਹੈ, ਚਰਜ ਜਿਹਾ ਹੋ ਗਿਆ, ਇਹ ਹੈ ਕੀ? ਇਹ ਇਵੇਂ ਦੇ ਜਿਹੜੇ ਭਰਮ ਤੇ ਭ੍ਰਾਂਤ ਨੇ ਸਾਰੇ ਸਤਿਗੁਰੂ ਸਾਹਿਬ ਜੀ ਨਾਸ਼ ਕਰ ਦੇਣਗੇ, ਕਿਰਪਾ ਕਰ ਦੇਣਗੇ ਜੀ।
ਜਿਸ ਭੇਟਿਆ
ਜਿਨ੍ਹਾਂ ਜਿਨ੍ਹਾਂ ਨੇ ਭਾਈ ਪੂਰੇ ਗੁਰੂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ, ਪੂਰੇ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਭੇਟਿਆ ਪੂਜਿਆ ਹੈ ਜੀ,
ਸੁਖ ਪ੍ਰਵੇਸ਼,
ਉਹਨਾਂ ਉਹਨਾਂ ਘਰਾਂ ਦੇ ਵਿੱਚ ਸੁਖ ਪ੍ਰਵੇਸ਼ ਹੋ ਗਿਆ ਹੈ ਜਿਨ੍ਹਾਂ ਗੁਰੂ ਸਾਹਿਬ ਜੀ ਤੇ ਭਰੋਸਾ ਰੱਖਿਆ ਨਾਮ ਬਾਣੀ ਦੇ ਉੱਤੇ, ਉੱਥੇ ਸੁਖ ਪ੍ਰਵੇਸ਼ ਹੋ ਗਿਆ। ਕਿਰਪਾ ਕਰ ਦਿੱਤੀ, ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਸਾਰੇ ਰੋਗ ਉਹਨਾਂ ਦੇ ਦੂਰ ਕਰ ਦਿੱਤੇ ਹਨ। ਜਿਵੇਂ ਕੱਲ ਪਰਸੋਂ ਇਹ ਗੁਰਮੁਖ ਪਿਆਰਿਆਂ ਨੇ ਅਮਰੀਕਾ ਤੋਂ ਆਪਣੀ ਵੀਡੀਓ ਪਾ ਕੇ ਸੰਗਤਾਂ ਨੂੰ ਦੱਸਿਆ, ਗੁਰੂ ਕੀ ਸੰਗਤ ਜੀ ਬੜੀ ਭੈੜੀ ਬਿਮਾਰੀ ਮੈਨੂੰ ਵੀ ਆਣ ਕਰਕੇ ਲੱਗ ਗਈ, ਪਰ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ, ਉਹਨਾਂ ਦਿਨਾਂ ਦੇ ਵਿੱਚ ਮੈਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਜਿਹੜਾ ਕੀਰਤਨ ਆਉਂਦਾ ਸੁਣਦਾ ਰਿਹਾ, ਜਦੋਂ ਸਮਾਂ ਹੋਣਾ ਉਦੋਂ ਨਾਲ ਨਾਲ ਹੋਰ ਗੁਰੂ ਕੀ ਬਾਣੀ ਸੁਣਨੀ, ਐ ਸਿਹਤ ਜਾਬ ਹੋ ਕੇ ਘਰ ਆ ਗਏ। ਗੁਰੂ ਕੀ ਬਾਣੀ ਨੇ ਇਹ ਬਖਸ਼ਿਸ਼ ਕੀਤੀ ਹੈ, ਗੁਰੂ ਕੀ ਬਾਣੀ ਨੇ ਇਹ ਰਹਿਮਤ ਕੀਤੀ ਹੈ। ਸੋ ਐਸੇ ਸਤਿਗੁਰੂ ਸਾਹਿਬ ਜੀ ਦੇ ਜਿਨ੍ਹਾਂ ਨੇ ਬਾਣੀ ਨਾਲ ਚਿੱਤ ਜੋੜ ਲਿਆ ਹੈ, ਕਹਿੰਦੇ ਭਾਈ ਉਹਨਾਂ ਦੇ ਘਰ ਵਿੱਚ ਸੁਖ ਪ੍ਰਵੇਸ਼ ਹੋ ਗਿਆ ਹੈ ਜੀ।
ਮਨ ਕੀ ਮਤ ਤਿਆਗੀ ਹੈ,
ਇਸ ਕਰਕੇ ਮਹਾਰਾਜ ਕਹਿੰਦੇ ਭਾਈ ਜਿਹੜੀ ਮਨ ਦੀ ਮਤ ਹੈ ਨਾ, ਇਹਨੂੰ ਤਿਆਗ ਦੇਣਾ ਕਰ। ਜਿਹੜਾ ਮਨ ਜੀ, ਮੇਰਾ ਮਨ ਨੀ ਅਜੇ ਮੰਨਦਾ, ਅੰਮ੍ਰਿਤ ਤੇ ਛਕ ਲਈਏ ਪਰ ਮਨ ਅਜੇ ਕਹਿੰਦਾ ਵੀ ਚਾਰ ਦਿਨ ਖਾ ਪੀ ਹੰਡਾ ਲੈ। ਮਹਾਰਾਜ ਕਹਿੰਦੇ ਮਨ ਦੀ ਮਤ ਤਿਆਗ ਦੇਣਾ ਕਰ, ਇਹ ਭੈੜੀ ਮਨ ਦੀ ਮਤ ਨੇ ਤੈਨੂੰ ਸਾਰੇ ਦੁੱਖਾਂ ਦਾ ਜਿਹੜਾ ਭੰਡਾਰਾ ਲਿਆ ਕੇ ਤੇਰੇ ਸਿਰ ਤੇ ਪਾ ਦਿੱਤਾ ਹੈ। ਇਹ ਮਨ ਦੀ ਮਤ ਹੀ ਨਾ ਕਿ ਭੈੜੇ ਨਸ਼ੇ ਕਰਨ ਲੱਗ ਪਿਆ ਹੈ, ਇਹ ਮਨ ਦੀ ਮਤ ਦਾ ਅਸਰ ਹੈ ਨਾ ਕਿ ਗੁਰੂ ਸਾਹਿਬ ਜੀ ਦੀ ਦਿੱਤੀ ਹੋਈ ਕਿੱਡੀ ਸੋਹਣੀ ਸਾਫ ਸੂਰਤ ਸੀ, ਵੇਖ ਉਹਨੂੰ ਭੰਨ ਕਰਕੇ ਬੇਈਮਾਨ ਬਣ ਗਿਆ ਹੈ, ਤੈਨੂੰ ਇਹ ਬਚਨ ਭੁੱਲ ਗਏ ਨੇ ਕਿ ਸਾਬਤ ਸੂਰਤ ਰੱਬ ਬਣਾਈ ਬੇਈਮਾਨ ਨੇ ਭੰਨ ਗਵਾਈ। ਸੋ ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ, ਦਰਗਹ ਟੋਈ ਨਾ ਮਿਲੇ ਕਾਫਰ ਕੁੱਤਾ ਸ਼ੈਤਾਨ। ਇਹਨੇ ਭੈੜੇ ਬਚਨ ਗੁਰੂ ਕੀ ਸੰਗਤ ਚ ਸੁਣਨੇ ਪਏ, ਤਾਂ ਹੀ ਨਾ ਇਹ ਮਨ ਦੀ ਮਤ ਕੀਤੀ। ਮਹਾਰਾਜ ਕਹਿੰਦੇ ਇਹ ਮਨ ਦੀ ਮਤ ਤਿਆਗ ਦੇਣਾ ਕਰ।
ਉਪਦੇਸ਼
ਜੋ ਸਤਿਗੁਰੂ ਸਾਹਿਬ ਜੀ ਉਪਦੇਸ਼ ਦੇ ਰਹੇ ਨੇ, ਜਿਹੜਾ ਪਾਵਨ ਉਪਦੇਸ਼ ਦੇ ਰਹੇ ਨੇ, ਇਹਨੂੰ ਸੁਣਨਾ ਕਰ ਪਾਏ। ਕੀ ਉਪਦੇਸ਼ ਹਨ? ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹ ਸੋਈ ਪਲ ਮਨ ਹੋ। ਜੋ ਗੁਰਦੇਵ ਕਹਿੰਦੇ ਨੇ ਹਰ ਹਰ ਕਥਾ ਨਿਰਾਲੀ। ਸੋ ਭਾਈ ਜੋ ਗੁਰੂ ਸਾਹਿਬ ਜੀ ਕਹਿੰਦੇ ਨੇ ਉਹ ਉਪਦੇਸ਼ ਨੂੰ ਹਿਰਦੇ ਵਿੱਚ ਧਾਰਨ ਕਰ, ਇਹ ਉਪਦੇਸ਼ ਸੁਣਨਾ ਕਰ। ਬਸਰਾਮ ਦੇ ਕੇ ਬਖਸ਼ਿਸ਼ ਕਰਦੇ ਹਨ,
ਸਿਮਰਤ ਸਿਮਰਤ ਸਿਮਰੀਐ।
ਭਾਈ ਜੋ ਸਿਮਰਨੇ ਯੋਗ ਹੈ, ਜਿਹਨੂੰ ਰਿਸ਼ੀ ਮੁਨੀ ਸਿਮਰਦੇ ਨੇ, ਜਿਹਨੂੰ ਬ੍ਰਹਮਾ ਵਿਸ਼ਨ ਮਹੇਸ਼ ਆਦਿਕ ਸਿਮਰ ਰਹੇ ਹਨ, ਉਹ ਸਿਮਰਨੇ ਯੋਗ ਨੂੰ ਸਿਮਰਨਾ ਕਰ।
ਪੁਰਖ ਦਾਤਾਰ,
ਕਿਉਂ ਮਹਾਰਾਜ ਕਿਉਂ ਸਿਮਰੀਏ? ਕਹਿੰਦੇ ਉਹ ਪੁਰਖ ਪਰਮੇਸ਼ਰ ਵਾਹਿਗੁਰੂ ਪੂਰਨਾਮੀ ਨਰਕਾਂ ਤੋਂ ਰੱਖਿਆ ਕਰਨ ਵਾਲਾ ਹੈ, ਦਾਤਾਰ ਦਾਤਾਂ ਦੇਣ ਵਾਲਾ ਹੈ। ਸੋ ਪੁਰਖ ਵਿਆਪਕ ਪਰਮੇਸ਼ਰ ਵਾਹਿਗੁਰੂ ਹੈ, ਉਹਦਾ ਸਿਮਰਨ ਕਰ।
ਮਹਾਰਾਜ
ਕਿਵੇਂ ਚੇਤੇ ਰੱਖਿਆ ਕਰੀਏ? ਕਹਿੰਦੇ ਪੱਕਾ ਕਰ ਲਾ, ਕਦੀ ਵਾਸਤੇ ਮਨ ਤੋਂ ਭੁੱਲੇ ਨਾ। ਕਿਵੇਂ? ਕਹਿੰਦੇ ਜਿਵੇਂ ਤੂੰ ਆਪਣੇ ਮਨ ਚੋਂ ਵੈਰ ਨਹੀਂ ਭੁਲਾਉਂਦਾ, ਮੇਰਾ ਫਲਾਣਿਆਂ ਨਾਲ ਵੈਰ ਹੈ ਮੈਨੂੰ ਭੁੱਲਿਆ ਨਹੀਂ, ਜਿਵੇਂ ਧਨ ਮਾਇਆ ਦੀ ਆਸ ਆਪਣੇ ਚਿੱਤ ਚੋਂ ਨਹੀਂ ਭੁਲਾਉਂਦਾ, ਜਿਵੇਂ ਈਰਖਾ ਤੇਰੇ ਮਨ ਚੋਂ ਨਹੀਂ ਭੁੱਲੀ ਹੋਈ, ਇਵੇਂ ਪਰਮੇਸ਼ਰ ਵਾਹਿਗੁਰੂ ਨੂੰ ਮਨ ਤੋਂ ਕਦੀ ਵਾਸਤੇ ਵਿਸਰਨ ਨਾ ਦੇ। ਸਦਾ ਵਾਸਤੇ ਮਨ ਦੇ ਵਿੱਚ ਉਹ ਪਰਮੇਸ਼ਰ ਨੂੰ ਚੇਤੇ ਰੱਖਿਆ ਕਰ।
ਪੁਰਖ ਅਪਾਰ
ਕਹਿੰਦੇ ਭਾਈ ਉਹ ਪਰਮੇਸ਼ਰ ਵਾਹਿਗੁਰੂ ਪੁਰਖ ਅਪਾਰ ਪਾਰਾਵੈਰ ਤੋਂ ਰਹਿਤ ਹੈ ਜੀ, ਉਹ ਵਿਆਪਕ ਹੈ।
ਚਰਨ ਕਮਲ ਸਿਓ ਰੰਗ ਲੱਗਾ,
ਜਿਨ੍ਹਾਂ ਦਾ ਭਾਈ ਚਰਨ ਕਮਲ ਸਤਿਗੁਰੂ ਸਾਹਿਬ ਜੀ ਦੇ ਨਾਲ ਰੰਗ ਪ੍ਰੇਮ ਲੱਗਾ ਹੈ,
ਅੱਜ ਰਜ ਗੁਰਦੇਵ
ਉਹਨਾਂ ਨੂੰ ਕੀ ਪਤਾ ਲੱਗਾ ਸਤਿਗੁਰੂ ਸਾਹਿਬ ਜੀ ਅਚਰਜ ਹਨ, ਕੁਝ ਵੀ ਕਰ ਸਕਦੇ ਨੇ, ਵੱਡੀ ਤੋਂ ਵੱਡੀ ਬਖਸ਼ਿਸ਼ ਸਤਿਗੁਰੂ ਸਾਹਿਬ ਜੀ ਕਰਨ ਵਾਲੇ ਹਨ। ਨਹੀਂ ਤੇ ਕਈਆਂ ਨੇ ਤੇ ਆਮ ਹੀ ਮਨੁੱਖ ਸਮਝ ਛੱਡਿਆ ਸੀ ਨਾ, ਜਿਨ੍ਹਾਂ ਚਰਨਾਂ ਕਮਲਾਂ ਦੀ ਪ੍ਰੀਤੀ ਨਹੀਂ ਕੀਤੀ, ਜਿਨ੍ਹਾਂ ਭੈ ਭਾਵਣੀ ਨਹੀਂ ਗੁਰਦੇਵ ਜੀ ਦੇ ਚਰਨਾਂ ਨਾਲ ਕੀਤੀ, ਉਹਨਾਂ ਨੂੰ ਉਹ ਤੇ ਇਹੋ ਕਹਿੰਦੇ ਗੁਰੂ ਨਾਨਕ ਦੇਵ ਮਹਾਰਾਜ ਜੀ ਇੱਕ ਯੁੱਗ ਪਲਟਾਊ ਪੁਰਖ ਆਦਮੀ ਸਨ। ਨਹੀਂ ਭਾਈ, ਸਤਿਗੁਰੂ ਸਾਹਿਬ ਜੀ ਨੂੰ ਪੁੱਛੀਏ ਮਹਾਰਾਜ ਜਿਨ੍ਹਾਂ ਨੇ ਨਹੀਂ ਪ੍ਰੀਤੀ ਕੀਤੀ ਉਹ ਕੀ ਕਹਿੰਦੇ ਨੇ, ਕਹਿੰਦੇ ਕੋਈ ਕਹਿ ਭੂਤਣਾ ਤੋ ਕਹਿ ਬਤਾਲਾ, ਕੋਈ ਕਹਿ ਆਦਮੀ ਨਾਨਕ ਵਿਚਾਰਾ, ਕੋਈ ਵਿਚਾਰਾ ਕਹੀ ਜਾਂਦਾ, ਕੋਈ ਆਦਮੀ ਕਹੀ ਜਾਂਦਾ, ਕੋਈ ਭੂਤਨਾ ਤੇ ਕੋਈ ਬਤਾਲਾ ਦੱਸੀ ਜਾਂਦਾ ਹੈ, ਪਰ ਜਿਨ੍ਹਾਂ ਨੇ ਪ੍ਰੇਮਾ ਭਗਤੀ ਕੀਤੀ, ਜਿਨ੍ਹਾਂ ਨੂੰ ਪ੍ਰੇਮ ਰੰਗ ਲੱਗਾ ਹੈ, ਉਹ ਉਹਨਾਂ ਨੂੰ ਫਿਰ ਇਹ ਬਖਸ਼ਿਸ਼ ਇਹ ਹੋ ਗਈ ਹੈ। ਉਹ ਕਹਿੰਦੇ ਅਚਰਜ ਹਨ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ, ਗੁਰਸਿੱਖਾ ਗੁਰਦੇਵ ਕੁਝ ਵੀ ਕਰ ਸਕਦੇ ਹਨ।
ਜਾ ਕਉ ਕਿਰਪਾ ਕਰੋ ਪ੍ਰਭ,
ਇਹ ਮਹਾਰਾਜ ਜਿਨ੍ਹਾਂ ਤੇ ਆਪ ਜੀ ਨੇ ਕਿਰਪਾ ਕੀਤੀ ਹੈ ਜੀ,
ਤਾ ਕਉ ਲਾਭ ਹੋ ਸੇਵਾ,
ਉਹਨਾਂ ਉਹਨਾਂ ਨੂੰ ਆਪ ਜੀ ਨੇ ਆਪਣੀ ਸੇਵਾ ਵਿੱਚ ਲਾ ਲੈਣਾ ਕੀਤਾ ਹੈ।
ਨਿਤ ਨਿਧਾਨ ਅੰਮ੍ਰਿਤ ਪੀਆ,
ਉਹਨਾਂ ਨੇ ਜੋ ਆਪ ਜੀ ਦੀ ਨੌਦਾ ਭਗਤੀ ਰੂਪੀ ਨਿਧਾਨ ਅਖੁੱਟ ਖਜ਼ਾਨੇ ਦਾ ਅੰਮ੍ਰਿਤ ਹੈ ਨਾ, ਸੇਵਾ ਸਿਮਰਨ ਕੀਰਤਨ ਪਾਦਸ਼ੇਵ ਅਰਚਾਂਦ ਦਾਸਾ ਸਤਪਣ ਬੰਦਨਾ ਸਰਬ ਨਿਵੇਦਨ ਜਾਣ, ਇਹ ਨੌ ਤਰੀਕੇ ਦੀ ਭਗਤੀ ਰੂਪੀ ਅੰਮ੍ਰਿਤ ਉਹਨਾਂ ਨੇ ਪੀਣਾ ਕੀਤਾ। ਆਪ ਜੀ ਦਾ ਨਾਮ ਰੂਪੀ ਅੰਮ੍ਰਿਤ ਪਰ ਤੱਕ ਖੰਡੇ ਬਾਟੇ ਦਾ ਅੰਮ੍ਰਿਤ ਵੀ ਉਹਨਾਂ ਨੇ ਛਕ ਲਿਆ ਹੈ ਜੀ।
ਮਨ ਤਨ ਆਨੰਦ,
ਉਹਨਾਂ ਨੂੰ ਮਨ ਕਰਕੇ ਵੀ ਤਨ ਸਰੀਰ ਕਰਕੇ ਵੀ ਆਨੰਦ ਦੇ ਸਹਿਤ ਹਨ।
ਨਾਨਕ ਕਬੂ ਨਾ ਵੀਸੁਰ,
ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਸਾਨੂੰ ਭਾਈ ਕਦੀ ਵਾਸਤੇ ਵੀ ਉਹ ਪਰਮੇਸ਼ਰ ਵਾਹਿਗੁਰੂ ਵਿਸਰੇ ਨਾ।
ਰੱਬ ਪਰਮਾਨੰਦ,
ਪ੍ਰਭੂ ਪਰਮੇਸ਼ਰ ਵਾਹਿਗੁਰੂ ਪਰਮਾਨੰਦ ਬ੍ਰਹਮਾਨੰਦ ਦੀ ਦਾਤ ਬਖਸ਼ ਕਰਨ ਵਾਲਾ ਹੈ, ਉਹ ਸਤਿਗੁਰੂ ਸਾਹਿਬ ਜੀ ਸਾਨੂੰ ਕਦੀ ਵਾਸਤੇ ਭੁੱਲਣ ਨਾ, ਇਹ ਗੁਰਦੇਵ ਜੀ ਨੇ ਸਾਡੇ ਤੇ ਕਿਰਪਾ ਕਰਕੇ ਬਖਸ਼ਿਸ਼ ਕੀਤੀ ਹੈ। ਇੱਕ ਸਾਧ ਸੰਗਤ ਜੀ ਬੇਨਤੀ ਹੈ, ਸੋ ਸਾਰਿਆਂ ਦੇ ਚਰਨਾਂ ਵਿੱਚ ਜਿੰਨੇ ਆਪਾਂ ਨਗਰਾਂ ਵਾਲੇ ਹਾਂ, ਸੋ ਗੁਰਸਿੱਖੋ ਜਿਹੜਾ ਹੁਣ ਸਮਾਂ ਚੱਲ ਰਿਹਾ, ਜਿਹੜੇ ਗਰੀਬ ਹਨ ਬਹੁਤ ਜ਼ਿਆਦਾ, ਆਪਾਂ ਨਗਰਾਂ ਵਿੱਚ ਚੰਗੀ ਤਰ੍ਹਾਂ ਜਾਣਦੇ ਹਾਂ, ਬਾਹਰੋਂ ਕਿਸੇ ਨੂੰ ਪਤਾ ਨਹੀਂ ਲੱਗਣਾ ਕਿ ਸਾਡੇ ਨਗਰ ਵਿੱਚ ਕੌਣ ਐਸਾ ਹੈ ਜਿਹਨੂੰ ਸਹਾਇਤਾ ਦੀ ਲੋੜ ਹੈ। ਨਗਰੋ ਨਗਰੀ ਬਾਹਰੋਂ ਕਿਸੇ ਦੀ ਉਡੀਕ ਨਾ ਕਰੀਏ, ਜਿਹੜੇ ਗਰੀਬ ਪਰਿਵਾਰ ਹਨ ਉਹਨਾਂ ਦੇ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਇਵੇਂ ਜਾਣ ਕੇ ਕਰੀਏ ਕਿ ਇਹ ਗੁਰੂ ਕਾ ਲੰਗਰ ਹੀ ਚੱਲ ਰਿਹਾ ਹੈ। ਜਿਵੇਂ ਗੁਰੂ ਕੇ ਦਿਹਾੜਿਆਂ ਤੇ ਆਪਾਂ ਸੰਗਤਾਂ ਨੂੰ ਖਿਲਾਰ ਖਿਲਾਰ ਕੇ ਪ੍ਰਸ਼ਾਦੇ ਛਕਾਉਂਦੇ ਹਾਂ, ਇਵੇਂ ਹੀ ਉਹਨਾਂ ਗਰੀਬਾਂ ਦੇ ਘਰੇ ਘਰੇ ਜਾ ਕਰਕੇ ਸੇਵਾ ਕਰੀਏ, ਜਿਹੜੀ ਰਸ ਦੀ ਲੋੜ ਹੈ ਉਹਨਾਂ ਦੇ ਘਰੇ ਪਹੁੰਚਾਈਏ, ਗੁਰੂ ਸਾਹਿਬ ਜੀ ਦੀ ਵੱਡੀ ਬਖਸ਼ਿਸ਼ ਹੋਵੇਗੀ। ਕਿਉਂ? ਮੇਰੇ ਗੁਰੂ ਕਾ ਪਾਵਨ ਫਰਮਾਨ ਹੈ, ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਨਕੇ ਸੰਗ ਸਾਥ ਵੱਡਿਆ ਸਿਉ ਕਿਆਰੀ। ਗੁਰਦੇਵ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਮੈਂ ਗਰੀਬਾਂ ਦੇ ਘਰ ਵਿੱਚ ਵੱਸਦਾ ਹਾਂ, ਆਓ ਸਤਿਗੁਰੂ ਸਾਹਿਬ ਜੀ ਦੇ ਇਹਨਾਂ ਬਚਨਾਂ ਨੂੰ ਕਮਾਈਏ, ਕਿਰਪਾਲੂ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਦੇ ਪਾਤਰ ਬਣੀਏ, ਹੋਈਆਂ ਗਲਤੀਆਂ ਭੁੱਲਾਂ ਦੀ ਖਿਮਾ ਆਗਾਹ ਤੋਂ ਸਮਤ ਬਖਸ਼ਣੀ ਜੀ, ਦੇਹੋ ਸੱਜਣ ਆਸੀਸੜੀਆਂ, ਜੇ ਹੋਵੇ ਸਾਹਿਬ ਸੁਮੇਲ।
ਨਿਧਾਨ ਅੰਮ੍ਰਿਤ ਪੀਆ,
ਮਨ ਤਨ ਆਨੰਦ, ਨਾਨਕ ਕਬਹੋ ਨਾ ਵੀਸਰੈ, ਪ੍ਰਭ ਪਰਮਾਨੰਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।